सतनाम वाहिगुरु साहिब जीओ रातें रुतें थिति वार पवन पानी अग्नि पाताल तिस विच धरती थाप रखी धर्मशाल तिस विच जीव जुगत के रंग तिनके नाम अनेक अनंत कर्मी कर्मी होए विचार सचा आप सचा दरबार तिथे सोहन पंच परवान नदरी कर्म पवै निशान कच पकाई उथे पाए नानक गया जापै जाए कच पकाई उथे पाए नानक गया जापै जाए वाहिगुरु जी का खालसा वाहिगुरु जी की फतेह। सतगुरु गरीब नवाज पातशाह श्री गुरु ग्रंथ साहिब जी की पावन पवित्र चरण शरण विच अमृत वेले दे इस अवसर नू संभालदियां होयां गुरु गरीब नवाज जी दे चरणा अंदर पहुंच के आप जी ने अपने जीवन नू भागशाली बनाया है। जपजी साहब जी की व्याख्या विच जो अखीरले हिस्से विच पांच खंडां दा वर्णन गुरु साहब ने किया है जिदे विच 34, 35, 36, 37 ये चार पौड़ियां जेड़ियां हन इन्हां अंदर सतगुरु ने पांच खंड वर्णन किते हन। पहला धर्म खंड है, दूसरा ज्ञान खंड है, तीसरा शर्म खंड है, चौथा कर्म खंड और पंजवी मंजिल है सच खंड। इन्हां पांच खंडां दी यात्रा ही धर्म दी यात्रा है, जेड़ा इन्हां विचों गुजर जाए लंघे समाप्ति है सच खंड ते जाके, उस तों अगे कोई यात्रा नहीं। और इस यात्रा नूं करन दा जो साधन है, जो तरीका है, जेड़ियां चीजां इस यात्रा विच वरतियां जांदियां ने वो सारियां दियां सारियां जपजी साहिब दी अखीरली पौड़ी विच वर्णन कीतियां ने। इस राह ते तुरन वास्ते जत चाहीदा है, जत पहारा धीरज चाहीदी है, गुरमत चाहीदी है, गुरु का शब्द रूपी हथियार चाहीदा है, हथौड़ा चाहीदा है। ਗੁਰੂ ਕਾ ਭਉ ਚਾਹੀਦਾ ਹੈ, ਅਦਬ ਚਾਹੀਦਾ ਹੈ, ਤਪ ਚਾਹੀਦਾ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਪ੍ਰੇਮ ਦਾ ਭਾਂਡਾ ਚਾਹੀਦਾ ਔਰ ਗੁਰੂ ਕਾ ਸ਼ਬਦ, ਇਹ ਟਕਸਾਲ ਦੇ ਵਿੱਚ ਸੁਰਤ ਘੜੀ ਜਾਂਦੀ ਹੈ ਅਤੇ ਫਿਰ ਬੰਦਾ ਯਾਤਰਾ ਕਰਦਾ ਹੈ। ਔਰ ਇਹਦੇ ਵਿੱਚ ਜੋ ਇੱਕ ਅਖੀਰਲੀ ਚੀਜ਼ ਔਰ ਪਹਿਲੀ ਚੀਜ਼, ਉਹ ਹੈ ਨਦਰ, ਕਿਰਪਾ ਦ੍ਰਿਸ਼ਟੀ। ਅੱਜ ਦੇ ਇਸ ਖੰਡ ਦਾ ਜਿਹੜਾ ਵਰਣਨ ਕੀਤਾ ਗਿਆ ਕਿ ਧਰਮ ਖੰਡ ਕੀ ਹੈ, ਧਰਮ ਖੰਡ ਕਿਸ ਨੂੰ ਕਹਿੰਦੇ ਨੇ, ਗੁਰੂ ਸਾਹਿਬ ਨੇ ਕਹਿ ਵੀ ਦਿੱਤਾ ਧਰਮ ਖੰਡ ਕਾ ਇਹੋ ਧਰਮ, ਇਹ ਜਿਹੜਾ ਉੱਪਰ ਲਿਖਿਆ ਗਿਆ 34 ਨੰਬਰ ਪੌੜੀ ਵਿੱਚ, ਇਹ ਧਰਮ ਖੰਡ ਦਾ ਨਿਯਮ ਹੈ। ਧਰਮ ਦੇ ਅਖਰੀ ਅਰਥ ਵੈਸੇ ਨਿਯਮ ਬਣਦੇ, ਕਾਨੂੰਨ ਬਣਦੇ ਨੇ। ਕੋਈ ਐਸਾ ਕਾਨੂੰਨ ਜਿਹਦੇ ਵਿੱਚ ਰਹਿ ਕੇ, ਕੋਈ ਐਸੀ ਮਰਿਆਦਾ ਜਿਹਨੂੰ ਪਾਲ ਕੇ ਬੰਦਾ ਜੀਵਨ ਨੂੰ ਉੱਚਾ ਚੁੱਕ ਸਕਦਾ, ਉਹਨੂੰ ਕਹਿੰਦੇ ਨੇ ਧਰਮ। ਧਰਮ ਦਾ ਪਹਿਲਾ ਹਿੱਸਾ, ਵੈਸੇ ਤਾਂ ਗੁਰੂ ਸਾਹਿਬ ਨੇ ਪਿੱਛੇ ਬਚਨ ਕੀਤੇ, ਇੱਕ ਪੰਥ ਹੈ ਤੇ ਇੱਕ ਧਰਮ ਹੈ। ਪੰਥ ਕਹਿੰਦੇ ਨੇ ਰਸਤੇ ਨੂੰ, ਧਰਮ ਕਹਿੰਦੇ ਨੇ ਮੰਜ਼ਲ ਨੂੰ। ਪਰ ਧਰਮ ਜਿਹੜਾ ਹੈ, ਉਹਦੇ ਤੱਕ ਪਹੁੰਚਣ ਵਾਸਤੇ ਜਿਹੜਾ ਪੰਥ ਚਾਹੀਦਾ, ਉਹਨੂੰ ਵੀ ਧਰਮ ਹੀ ਕਹਿੰਦੇ ਨੇ, ਧਰਮ ਦਾ ਪਹਿਲਾ ਹਿੱਸਾ। ਇਸ ਕਰਕੇ ਗੁਰੂ ਸਾਹਿਬ ਨੇ ਪਹਿਲੀਆਂ ਪੌੜੀਆਂ ਵਿੱਚ ਬਚਨ ਕੀਤਾ ਸੀ ਕਿ ਜੇ ਕੋਈ ਉਹਦੇ ਹੁਕਮ ਨੂੰ ਮੰਨ ਲੈਂਦਾ, ਉਹ ਫਿਰ ਪੰਥ ਤੇ ਤੁਰ ਕੇ ਜਿੱਦਣ ਧਰਮ ਤੱਕ ਚਲਾ ਜਾਂਦਾ, ਫਿਰ ਪੰਥ ਦੀ ਵਿੱਚੋਂ ਅੱਗੇ ਨਿਕਲ ਜਾਂਦਾ ਹੈ। ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ। ਉਹਦਾ ਫਿਰ ਸੰਬੰਧ ਜਿਹੜਾ ਧਰਮ ਨਾਲ ਬਣਨਾ ਸ਼ੁਰੂ ਹੋ ਜਾਂਦਾ, ਇਹਨੂੰ ਸਮਝ ਲੈਣਾ ਚਾਹੀਦਾ। ਪੰਥ ਦਾ ਅਰਥ ਹੈ ਜਿਵੇਂ ਕਿਸੇ ਦੇਸ਼ ਦੀ ਯਾਤਰਾ ਕਰਨੀ ਹੋਵੇ, ਉਹਦੇ ਨਕਸ਼ੇ ਨੂੰ ਕਲਾਸ ਰੂਮ ਵਿੱਚ ਬਹਿ ਕੇ ਸਮਝਣਾ, ਕਮਰੇ ਵਿੱਚ ਬਹਿ ਕੇ ਸਿੱਖਣਾ, ਤੇ ਜਿਹੜਾ ਸਿਖਾ ਰਿਹਾ ਉਹਨੇ ਉਹ ਯਾਤਰਾ ਕੀਤੀ ਹੋਵੇ। ਦੋ ਗੱਲਾਂ ਚਾਹੀਦੀਆਂ, ਜਿਹੜੇ ਇਲਾਕੇ ਦੀ ਯਾਤਰਾ ਕਰਨੀ ਹੈ ਉੱਥੋਂ ਦਾ ਨਕਸ਼ਾ ਚਾਹੀਦਾ ਹੈ, ਤੇ ਫਿਰ ਉਹ ਨਕਸ਼ਾ ਜਿਹੜਾ ਹੈ ਉਹਦੇ ਉੱਤੇ ਤੁਰਨ ਵਾਲਾ ਵੀ ਕੋਈ ਨਾ ਕੋਈ, ਜਿਹੜਾ ਜਿਹਨੇ ਜਾ ਕੇ ਵੇਖਿਆ ਹੈ ਉਹੀ ਉਸ ਨਕਸ਼ੇ ਦੀ ਵਿਆਖਿਆ ਕਿਸੇ ਦੂਜੇ ਨੂੰ ਦੱਸ ਸਕਦਾ ਹੈ। ਦੋ ਚੀਜ਼ਾਂ ਚਾਹੀਦੀਆਂ ਤਾਂ ਮਜ਼ਹਬ ਉਸ ਨੂੰ ਕਹਿੰਦੇ ਨੇ, ਪੰਥ ਉਸ ਨੂੰ ਕਹਿੰਦੇ ਨੇ। ਜਿਵੇਂ ਆਪਾਂ ਕਹਿੰਦੇ ਹਾਂ ਇਹ ਪੰਥਕ ਹੈ, ਪੰਥਕ ਦਾ ਮਤਲਬ ਰਾਹ ਵਿੱਚ ਤੁਰ ਰਿਹਾ ਹੈ, ਸਿੱਖ ਰਿਹਾ ਹੈ। ਪੰਥ ਦਾ ਮਤਲਬ ਹੈ ਕਿ ਕਿਸੇ ਕਮਰੇ ਵਿੱਚ ਬਹਿ ਕੇ ਕਿਸੇ ਦੇਸ਼ ਬਾਰੇ ਸਿੱਖਣਾ ਕਿ ਉਹਦਾ ਨਕਸ਼ਾ ਕੀ ਹੈ, ਉਹਦੀਆਂ ਸੜਕਾਂ ਕਿੱਧਰ ਨੂੰ ਜਾਂਦੀਆਂ। ਪਰ ਉਹਨੂੰ ਸਿੱਖ ਲਿਆ, ਪੜ੍ਹ ਲਿਆ, ਸਮਝ ਲਿਆ ਤੇ ਉੱਥੇ ਯਾਤਰਾ ਸ਼ੁਰੂ ਨਹੀਂ ਕੀਤੀ, ਫਿਰ ਉਹ ਬੰਦਾ ਮਜ਼੍ਹਬੀ ਬਣ ਜਾਂਦਾ। ਉਸ ਨੂੰ ਕਹਿੰਦੇ ਕੱਟੜ ਮਜ਼੍ਹਬੀ, ਯਾਨੀ ਕਿ ਸਮਝ ਲਿਆ ਤੇ ਤੁਰਿਆ ਨਹੀਂ, ਇਸ ਕਰਕੇ ਉਹਨੂੰ ਧਰਮੀ ਨਹੀਂ ਕਹਿੰਦੇ। ਉਹ ਮਜ਼੍ਹਬੀ ਹੈ, ਸਮਝ ਲਿਆ, ਜਿਸਨੇ ਮਜ਼੍ਹਬ ਨੂੰ ਸਮਝ ਲਿਆ, ਧਰਮ ਨੂੰ ਸਮਝ ਲਿਆ ਚੰਗੀ ਤਰ੍ਹਾਂ, ਤੇ ਮੰਨੈ ਧਰਮ ਸੇਤੀ ਸੰਬੰਧ। ਧਰਮ ਸੇਤੀ ਸੰਬੰਧ ਉਹਦਾ ਬਣਦਾ, ਧਰਮੀ ਉਹ ਹੁੰਦਾ ਹੈ ਕਿ ਜਿਹੜਾ ਚੰਗੀ ਤਰ੍ਹਾਂ ਪਹਿਲਾਂ ਸਮਝਦਾ ਹੈ ਕਿ ਮੈਂ ਕੀ ਕਰਨਾ ਹੈ ਤੇ ਕਿਵੇਂ ਕਰਨਾ ਹੈ ਤੇ ਕਿਉਂ ਕਰਨਾ ਹੈ। ਤਿੰਨ ਗੱਲਾਂ ਪਹਿਲਾਂ ਇਹਨਾਂ ਚੀਜ਼ਾਂ ਦੇ ਉੱਤੇ ਸਮਾਂ ਲਾ ਲੈਂਦਾ ਚੰਗੀ ਤਰ੍ਹਾਂ, ਜਦੋਂ ਇਹਨਾਂ ਨੂੰ ਸਮਝ ਲੈਂਦਾ ਹੈ ਤੇ ਫਿਰ ਜੋ ਕੁਝ ਸਮਝਾਇਆ ਗਿਆ ਉਹਦੇ ਉੱਤੇ ਤੁਰ ਪੈਂਦਾ, ਅੱਗੇ ਵੱਧਦਾ ਜਾਂਦਾ। ਤਾਂ ਅੱਜ ਦੇ ਬਚਨ ਵਿੱਚ ਗੁਰੂ ਸਾਹਿਬ ਨੇ, ਗੁਰੂ ਨਾਨਕ ਦੇਵ ਜੀ ਨੇ ਧਰਮ ਦੇ ਮਾਰਗ ਦੇ ਪਹਿਲੇ ਅੰਗ ਦੀ ਵਿਆਖਿਆ ਕੀਤੀ ਕਿ ਸਭ ਤੋਂ ਪਹਿਲਾਂ ਬੰਦਾ ਧਰਮ ਵਿੱਚ, ਇਹ ਜਿਹੜਾ ਪਹਿਲਾ ਖੰਡ ਹੈ ਇਹਨੂੰ ਕਹਿੰਦੇ ਨੇ ਧਰਮਸ਼ਾਲ। ਇੱਥੋਂ ਦਾ ਵਰਣਨ ਕੀਤਾ ਗਿਆ ਕਿ ਇੱਥੇ ਧਰਮਸ਼ਾਲ ਅੰਦਰ ਅਰਥ ਨੇ ਸ਼ਾਲਾ ਕਹਿੰਦੇ ਨੇ ਕਿਸੇ ਚੀਜ਼ ਨੂੰ ਜਿੱਥੇ ਪਕਾਇਆ ਜਾਂਦਾ। ਬਚਨ ਆਏ ਨੇ ਕਿ ਇੱਥੇ ਰਾਤੀ ਰੁੱਤੀ ਥਿੱਤੀ ਵਾਰ ਇੱਥੇ ਰਾਤਾਂ ਪੈਂਦੀਆਂ ਨੇ, ਰੁੱਤਾਂ ਬਦਲਦੀਆਂ ਨੇ, ਥਿੱਤਾਂ ਤੇ ਵਾਰ ਬੰਦੇ ਨੇ ਗਿਣ ਕੇ ਬਣਾਏ ਨੇ। ਫਿਰ ਇਹਦੇ ਵਿੱਚ ਤਿੰਨ ਤੱਤ ਅੱਗੇ ਕਹੇ ਨੇ, ਪਵਨ ਪਾਣੀ ਤੇ ਅਗਨੀ ਪਤਾਲ, ਇਹਦੇ ਵਿੱਚ ਤਿੰਨ ਤੱਤ ਕਹੇ ਨੇ ਕਿ ਇਸ ਧਰਤੀ ਦੇ ਉੱਤੇ ਧਰਤੀ ਨੂੰ ਚਲਾਉਣ ਵਾਸਤੇ, ਇਸ ਧਰਮਸ਼ਾਲਾ ਨੂੰ ਚਲਾਉਣ ਵਾਸਤੇ ਤਿੰਨ ਚੀਜ਼ਾਂ ਰੱਬ ਨੇ ਬਣਾਈਆਂ, ਪਵਨ ਪਾਣੀ ਅਗਨੀ ਪਾਤਾਲ। ਇਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਗੁਰੂ ਸਾਹਿਬ ਨੇ ਇੱਥੇ ਇੱਕ ਇਸ਼ਾਰਾ ਵੀ ਕਰ ਦਿੱਤਾ ਹੈ, ਇੱਕ ਇਸ਼ਾਰਾ ਕਰ ਦਿੱਤਾ ਵੀ ਧਰਤੀ ਕਿਹੜੇ ਆਸਰੇ ਤੇ ਖੜੀ ਹੈ, ਧਰਤੀ ਨੂੰ ਕਿੰਨੇ ਫੜਿਆ ਹੋਇਆ। ਸ਼ਬਦ ਨੇ ਨਾ ਕਿ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ, ਤਿਸ ਵਿੱਚ ਜਿਵੇਂ ਆਪਾਂ ਇੱਕ ਬੈਗ ਦੇ ਵਿੱਚ ਕੁਝ ਪਾਉਂਦੇ ਹਾਂ, ਉਹ ਬੈਗ ਉਹਨੂੰ ਫੜ ਕੇ ਰੱਖਦਾ, ਡਿੱਗਣ ਨਹੀਂ ਦਿੰਦਾ। ਇਹ ਜਿਹੜੀ ਧਰਤੀ ਹੈ ਇੰਨੀ ਭਾਰੀ, ਇਹਨੂੰ ਕਿੰਨੇ ਫੜਿਆ ਹੋਇਆ। ਗੁਰੂ ਸਾਹਿਬ ਨੇ ਉਹ ਤਿੰਨ ਚੀਜ਼ਾਂ ਉੱਤੇ ਗਿਣੀਆਂ ਨੇ, ਪਵਨ ਪਾਣੀ ਤੇ ਅਗਨੀ, ਇਹਨਾਂ ਤਿੰਨਾਂ ਦਾ ਸੁਮੇਲ ਹੈ, ਜੋੜ ਹੈ ਆਪਸ ਵਿੱਚ। ਪਵਨ ਦੇ ਨਾਲ ਪਾਣੀ ਜੁੜਿਆ ਹੋਇਆ, ਜਿੱਥੇ ਪਵਨ ਹੈ ਉੱਥੇ ਪਾਣੀ ਵੀ ਹੈ, ਤੇ ਜਿੱਥੇ ਪਾਣੀ ਹੈ ਉੱਥੇ ਅਗਨੀ ਵੀ ਹੈ। ਇਹ ਤਿੰਨਾਂ ਨੇ ਇੱਕ ਦੂਜੇ ਨੂੰ ਫੜਿਆ ਹੋਇਆ ਹੈ। ਪਵਨ ਨੇ ਪਾਣੀ ਨੂੰ ਫੜਿਆ ਹੋਇਆ, ਜੇ ਪਵਨ ਥੋੜਾ ਜਿਹਾ ਪਾਣੀ ਨੂੰ ਛੱਡਦੀ ਏ, ਕਮਜ਼ੋਰ ਪੈਂਦੀ ਤੇ ਉੱਥੇ ਬਾਰਿਸ਼ ਹੁੰਦੀ ਹੈ, ਪਾਣੀ ਡਿੱਗ ਪੈਂਦਾ। ਤੇ ਜਿੱਥੇ ਅਗਨੀ ਘਟਦੀ ਹੈ ਉੱਥੇ ਵੀ ਪਾਣੀ ਡਿੱਗ ਪੈਂਦਾ, ਅੱਗ ਨੇ ਵੀ ਪਾਣੀ ਨੂੰ ਫੜਿਆ। ਇਸ ਤਰ੍ਹਾਂ ਜੁੜੀਆਂ ਹੋਈਆਂ ਨੇ ਚੀਜ਼ਾਂ। ਹਵਾ ਨੇ ਪਾਣੀ ਨੂੰ ਫੜਿਆ, ਅੱਗ ਨੇ ਵੀ ਪਾਣੀ ਨੂੰ ਫੜਿਆ ਹੋਇਆ। ਜਿਵੇਂ ਠੰਡ ਦੇ ਦਿਨਾਂ ਦੇ ਅੰਦਰ ਜਦੋਂ ਇਹ ਤਾਪਮਾਨ ਡਾਊਨ ਜਾਂਦਾ, ਨੀਵਾਂ ਹੋ ਜਾਂਦਾ ਹੈ, ਆਕਾਸ਼ ਦੇ ਵਿੱਚ ਰਾਤ ਨੂੰ ਸੂਰਜ ਅਲੋਪ ਹੋ ਜਾਂਦਾ, ਤਾਂ ਜਦੋਂ ਉੱਥੇ ਅਗਨੀ ਤੱਤ ਘਟਦਾ ਤੇ ਧੁੰਦ ਡਿੱਗਣੀ ਸ਼ੁਰੂ ਹੋ ਜਾਂਦੀ ਹੈ, ਕੋਹਰਾ ਡਿੱਗਣਾ ਸ਼ੁਰੂ ਹੋ ਜਾਂਦਾ, ਕਿਉਂਕਿ ਅੱਗ ਘਟੀ ਤੇ ਪਾਣੀ ਡਿੱਗ ਪਿਆ। ਤਾਂ ਇਹ ਤਿੰਨ ਜਿਹੜੇ ਨੇ ਗੁਰੂ ਸਾਹਿਬ ਨੇ ਕਿਹਾ ਬਣਾਏ, ਤੇ ਇਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਇੱਥੇ ਫਿਰ ਧਰਤੀ ਜਿਹੜੀ ਹੈ ਇਹਨੂੰ ਇਹਨਾਂ ਤਿੰਨਾਂ ਨੇ ਆਲਿਓ ਦੁਆਲਿਓ ਫੜਿਆ ਹੋਇਆ, ਚੁੱਕਿਆ, ਇਹਨੂੰ ਚਲਾ ਰਹੇ ਨੇ। ਤਾਂ ਧਰਮਸ਼ਾਲਾ ਦੇ ਅਰਥ ਨੇ ਜਿੱਥੇ ਕੋਈ ਚੀਜ਼ ਬਣਾਈ ਜਾਂਦੀ ਹੈ ਖਾਣ ਵਾਸਤੇ, ਜਿਵੇਂ ਸ਼ਬਦ ਵਰਤਿਆ ਜਾਂਦਾ ਹੈ ਪਾਠਸ਼ਾਲਾ, ਸ਼ਾਲਾ ਦਾ ਅਰਥ ਹੁੰਦਾ ਜਿੱਥੇ ਕੁਝ ਬਣਾਇਆ ਜਾਏ, ਸਿੱਖਿਆ ਜਾਏ, ਉਹਨੂੰ ਪਾਠਸ਼ਾਲਾ ਕਹਿੰਦੇ ਨੇ। ਪਾਠਸ਼ਾਲਾ ਦੇ ਅਰਥ ਨੇ ਜਿੱਥੇ ਵਿਦਿਆ ਸਿੱਖੀ ਜਾਂਦੀ ਹੈ ਉਹਨੂੰ ਪਾਠਸ਼ਾਲਾ ਕਹਿੰਦੇ, ਜਿੱਥੇ ਭੋਜਨ ਪਕਾਇਆ ਜਾਂਦਾ ਉਹਨੂੰ ਕਹਿੰਦੇ ਪਾਕਸ਼ਾਲਾ, ਰਸੋਈ ਘਰ ਜਿਹਨੂੰ ਕਹਿੰਦੇ ਨੇ, ਕਿਉਂਕਿ ਉੱਥੇ ਧਰਮ, ਉੱਥੇ ਸਾਰੀਆਂ ਚੀਜ਼ਾਂ ਪਈਆਂ ਹੋਈਆਂ, ਰਾਸ਼ਨ ਤਾਂ ਪਿਆ ਹੈ ਪਰ ਰਸੋਈ ਚਾਹੀਦੀ ਹੈ ਜਿਹਦੇ ਵਿੱਚ ਪਕਾਉਣ ਦਾ ਸਿਸਟਮ ਚਾਹੀਦਾ ਹੈ, ਪਕਾਉਣ ਵਾਲੀਆਂ ਚੀਜ਼ਾਂ ਚਾਹੀਦੀਆਂ ਨੇ, ਅਗਨੀ ਚਾਹੀਦੀ ਹੈ, ਪਾਣੀ ਚਾਹੀਦਾ ਹੈ, ਬਰਤਨ ਚਾਹੀਦੇ ਨੇ। ਤਾਂ ਉਹਨੂੰ ਕਹਿੰਦੇ ਨੇ ਪਾਕਸ਼ਾਲਾ, ਯਾਨੀ ਕਿ ਪਕਾਉਣ ਵਾਲੀ ਥਾਂ ਜਿੱਥੇ ਭੋਜਨ ਪਕਾਇਆ ਜਾਂਦਾ। ਗੁਰੂ ਸਾਹਿਬ ਨੇ ਕਿਹਾ ਵੀ ਜਿਹੜੀ ਇਹ ਧਰਤੀ ਹੈ ਨਾ, ਇਹ ਧਰਤੀ ਇੱਕ ਧਰਮਸ਼ਾਲਾ ਹੈ, ਜਿਵੇਂ ਰਸੋਈ ਦੇ ਅੰਦਰ ਭੋਜਨ ਪਕਾਇਆ ਜਾਂਦਾ ਹੈ, ਉਸੇ ਤਰ੍ਹਾਂ ਧਰਮ ਨੂੰ ਪਕਾਉਣ ਵਾਸਤੇ ਧਰਤੀ ਧਰਮਸ਼ਾਲਾ, ਇਹ ਇੱਕ ਤਰ੍ਹਾਂ ਦੀ ਰਸੋਈ ਬਣਾਈ ਰੱਬ ਨੇ ਜਿਹਦੇ ਵਿੱਚ ਧਰਮ ਨੂੰ ਪਕਾਇਆ ਜਾਏ। ਧਿਆਨ ਦਿਓ, ਜਿਹਦੇ ਅੰਦਰ ਧਰਮ ਨੂੰ ਪਕਾਇਆ ਜਾਏ ਇਹ ਉਹ ਥਾਂ ਹੈ। ਇੱਥੇ ਧਰਮ ਕਿਵੇਂ ਪਕਾਇਆ ਜਾਂਦਾ, ਇਸ ਖੰਡ ਦੀ ਵਿਆਖਿਆ ਗੁਰੂ ਸਾਹਿਬ ਨੇ ਅੱਗੇ ਕੀਤੀ। ਕਹਿਣ ਲੱਗੇ ਇੱਥੇ ਧਰਮ ਖੰਡ ਦੇ ਵਿੱਚ ਬੰਦੇ ਨੂੰ ਕਰਮ ਕਰਨ ਲੱਗਿਆਂ ਬੜਾ ਸੋਚਣਾ ਪੈਂਦਾ ਹੈ, ਕਰਮ ਦੀ ਦੁਨੀਆ ਹੀ ਉਹਨੂੰ ਹਰ ਪਾਸੇ ਲੈ ਜਾਂਦੀ, ਕਰਮੀ ਕਰਮੀ ਹੋਏ ਵਿਚਾਰ। ਇਹ ਪਹਿਲਾ ਜਿਹੜਾ ਖੰਡ ਹੈ ਨਾ, ਕਿ ਜਦੋਂ ਬੰਦੇ ਨੇ ਇਸ ਯਾਤਰਾ ਤੇ ਤੁਰਨਾ, ਪੰਜ ਖੰਡਾਂ ਦੀ ਯਾਤਰਾ ਕਰਨੀ ਹੈ, ਤੇ ਸਭ ਤੋਂ ਪਹਿਲਾਂ ਉਹਨੂੰ ਆਪਣੇ ਕਰਮਾਂ ਦੇ ਉੱਤੇ ਧਿਆਨ ਦੇਣਾ ਪਏਗਾ ਵੀ ਉਹ ਕਰਦਾ ਕੀ ਹੈ, ਉਹਦੀ ਕਰਤੂਤ ਕਿਵੇਂ ਦੀ ਹੈ, ਕਿਉਂਕਿ ਕਰਮਾਂ ਕਰਕੇ ਬੰਦਾ ਦੂਰ ਹੋ ਜਾਂਦਾ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੇ ਅਸੀਂ ਰੋਜ਼ਮਰ੍ਹਾ ਦੇ ਕਰਮ ਕਰਨੇ ਆ, ਸਵੇਰੇ ਉੱਠਣਾ, ਜਾਗਣਾ, ਖਾਣਾ ਵੀ ਇੱਕ ਕਰਮ ਹੈ, ਉਹਦੇ ਉੱਤੇ ਵੀ ਗੁਰੂ ਸਾਹਿਬ ਨੇ ਤਰੀਕਾ ਦੱਸਿਆ ਵੀ ਖਾਣਾ ਕਿੰਨਾ ਕੁ ਹੈ ਅਤੇ ਕਦੋਂ ਖਾਣਾ। ਜਿਹਨੇ ਧਰਮ ਖੰਡ ਵਿੱਚੋਂ ਪਾਸ ਹੋਣਾ, ਜਿਹਨੇ ਧਰਮ ਖੰਡ ਵਿੱਚੋਂ ਲੰਘਣਾ ਹੈ, ਉਹਨੂੰ ਆਪਣੇ ਸਰੀਰ ਦੇ ਕਰਮਾਂ ਦੇ ਉੱਤੇ ਪਹਿਲੇ ਨੰਬਰ 'ਤੇ ਧਿਆਨ ਦੇਣਾ ਪਏਗਾ, ਸਰੀਰ ਦੇ ਕਰਮ ਸੋਧਣੇ ਪੈਣਗੇ। ਇਹਨੂੰ ਕਹਿੰਦੇ ਨੇ ਮਰਿਆਦਾ, ਇਸ ਨੂੰ ਕਹਿੰਦੇ ਨੇ ਰੀਤੀ। ਰੀਤ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਬੰਧਨ ਦੇ ਵਿੱਚ ਪਾ ਕੇ ਤੋਰਨਾ। ਸੱਚ ਤਾਂ ਇਹ ਹੈ ਕਿ ਸਤਿਗੁਰੂ ਨੇ ਬਚਨ ਕੀਤੇ ਬਾਣੀ ਦੇ ਅੰਦਰ ਕਿ ਗੁਰੂ ਸੱਚੇ ਪਾਤਸ਼ਾਹ ਜੀ ਬੰਦੇ ਦੇ ਸਾਰੇ ਬੰਧਨ ਖੋਲ ਦਿੰਦੇ ਨੇ, ਜਿਹੜੇ ਉਹਦੇ ਪੈਰਾਂ ਨੂੰ ਪੈਂਖਰ ਪਏ ਹੋਏ ਨੇ, ਮੁਸੀਬਤਾਂ ਪਈਆਂ ਨੇ, ਦੁੱਖ ਆਏ ਨੇ, ਬੰਧਨ ਆਏ ਨੇ, ਉਹ ਸਾਰੇ ਖੋਲ ਦਿੰਦੇ ਨੇ। ਪਰ ਇੱਕ ਗੱਲ ਚੇਤੇ ਰੱਖਣਾ, ਬੰਦਾ ਇਸ ਗੱਲ ਨੂੰ ਭੁੱਲ ਹੀ ਗਿਆ ਕਿ ਗੁਰੂ ਉਹਨਾਂ ਦੇ ਬੰਧਨ ਖੋਲਦਾ ਹੈ ਜਿਹੜੇ ਗੁਰੂ ਦੇ ਬੰਧਨ ਵਿੱਚ ਪੈ ਜਾਣ। ਸਿੱਧਾ ਨਹੀਂ ਖੁੱਲਦੇ ਬੰਧਨ, ਗੁਰੂ ਦੇ ਬੰਧਨ ਵਿੱਚ ਪੈਣਾ ਹੀ ਧਰਮ ਖੰਡ ਵਿੱਚ ਆਉਣਾ ਹੈ। ਆਪਣੇ ਗਲ ਵਿੱਚ ਗੁਰੂ ਦੇ ਹੁਕਮ ਦੀ ਰੱਸੀ ਪਾ ਕੇ ਤੇ ਗੁਰੂ ਦੇ ਹੱਥ ਵਿੱਚ ਦੇ ਦੇਣੀ, ਇਹਨੂੰ ਕਹਿੰਦੇ ਨੇ ਬੰਦਾ ਧਰਮ ਖੰਡ ਵਿੱਚ ਆ ਗਿਆ। ਧਰਮ ਖੰਡ ਵਿੱਚ ਇਹ ਮਨੁੱਖ ਜਿਹੜਾ ਪ੍ਰਵੇਸ਼ ਕਰ ਗਿਆ, ਉਹਦਾ ਆਪਣੀ ਹੁਣ ਮਨ ਮਰਜ਼ੀ ਨਹੀਂ, ਕਰਮ ਉਹ ਹੀ ਕਰੇਗਾ ਜਿਹੜਾ ਗੁਰੂ ਸਾਹਿਬ ਨੇ ਕਿਹਾ, ਉਹਦੀ ਆਪਣੀ ਮਨ ਦੀ ਮਰਜ਼ੀ ਨਹੀਂ ਹੈ। ਮਨ ਦਾ ਉਹਦਾ ਕੋਈ ਵੀ ਅੰਦਰ ਖਿਆਲ ਨਹੀਂ ਚੱਲਦਾ, ਮਨ ਤਾਂ ਉਹਨੇ ਵੇਚ ਦਿੱਤਾ ਗੁਰੂ ਦੇ ਕੋਲ, ਤੇ ਜਦੋਂ ਵੇਚ ਦਿੱਤਾ ਫਿਰ ਉਹਦਾ ਆਪਣਾ ਹੁਕਮ ਨਹੀਂ ਚੱਲਦਾ। ਤਾਂ ਪਹਿਲੀ ਜਿਹੜੀ ਹੈ ਧਰਮ ਖੰਡ ਦੀ ਪਹਿਲੀ ਦੁਨੀਆ, ਉਹਦੇ ਵਿੱਚ ਗੁਰੂ ਦੇ ਬੰਧਨ ਵਿੱਚ ਆਉਣਾ ਹੈ। ਧਰਮ ਦਾ ਪਹਿਲਾ ਅੰਗ ਆਰੰਭਤਾ ਇੱਥੋਂ ਹੁੰਦੀ ਹੈ, ਸ਼ੁਰੂਆਤ ਇੱਥੋਂ ਹੁੰਦੀ। ਸਾਹਿਬ ਨੇ, ਮੈਂ ਗੱਲ ਸਾਂਝੀ ਕਰ ਰਿਹਾ ਸੀ ਕਿ ਗੁਰੂ ਸਾਰੇ ਬੰਧਨ ਮਨੁੱਖ ਦੇ ਤੋੜ ਦਿੰਦੇ ਨੇ, ਜਿੰਨੇ ਵੀ ਜੀਵਨ ਵਿੱਚ ਬੰਧਨ ਮੁਸੀਬਤਾਂ ਰੁਕਾਵਟਾਂ ਨੇ, ਤੋੜਨ ਲਈ ਆਪਾਂ ਅਰਦਾਸ ਕਰਨੇ। ਪਰ ਇੱਥੇ ਖਿਆਲ ਰੱਖਣਾ, ਇੱਕ ਬਚਨ ਹੋਰ ਆਉਂਦਾ ਹੈ ਗੁਰੂ ਸਾਹਿਬ ਦੇ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਉਹਦੇ ਵਿੱਚ ਕਹਿ ਦਿੱਤਾ ਵੀ ਗੁਰੂ ਨੇ ਬੰਧਨ ਪਾ ਦਿੱਤਾ, ਬੰਧ ਪਾਇਆ ਮੇਰੇ ਸਤਿਗੁਰ ਪੂਰੇ, ਪੂਰੇ ਸਤਿਗੁਰੂ ਨੇ ਬੰਧਨ ਪਾਇਆ। ਬੰਧਨ ਦਾ ਮਤਲਬ ਹਰ ਇੱਕ ਚੀਜ਼ ਨੂੰ ਬੰਨਿਆ ਜਿਹੜੀ ਬੇਤਰਤੀਬ ਸੀ ਜ਼ਿੰਦਗੀ ਵਿੱਚ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਤਕਰੀਬਨ 9 ਸਾਲ ਦੇ ਹੁੰਦੇ ਨੇ, ਮੈਂ ਬੰਧਨ ਦੀ ਗੱਲ ਤੁਹਾਡੇ ਨਾਲ ਕਰ ਰਿਹਾ ਕਿ ਧਰਮ ਖੰਡ ਦੇ ਅੰਦਰ ਸਭ ਤੋਂ ਪਹਿਲਾਂ ਗੁਰਸਿੱਖ ਨੂੰ ਗੁਰੂ ਦੇ ਬੰਧਨ ਵਿੱਚ ਪੈਣਾ ਪਏਗਾ। ਗੁਰੂ ਦੇ ਹੁਕਮ ਰੂਪੀ ਰੱਸੀ ਨਾਲ ਉਹਨੂੰ ਆਪਣੀ ਜ਼ੁਬਾਨ ਨੂੰ ਵੀ ਬੰਨਣਾ ਪਏਗਾ, ਆਪਣੀਆਂ ਅੱਖਾਂ ਨੂੰ ਵੀ ਬੰਨਣਾ ਪਏਗਾ, ਆਪਣੇ ਕੰਨਾਂ ਨੂੰ ਵੀ ਬੰਨਣਾ ਪਏਗਾ, ਆਪਣੇ ਹੱਥਾਂ ਨੂੰ ਵੀ ਤੇ ਆਪਣੇ ਪੈਰਾਂ ਨੂੰ, ਤਾਂ ਉਹਦੇ ਬੰਧਨ ਖੁੱਲਣਗੇ। ਇਹ ਸਮਝ ਲਓ, ਜਿਸ ਬੰਦੇ ਨੇ ਆਪਣੇ ਸਰੀਰ ਦੇ ਸਾਰੇ ਕਰਮ ਇੰਦਰੀਆਂ ਨੂੰ ਗੁਰੂ ਕੇ ਹੁਕਮ ਰੂਪੀ ਰੱਸੀ ਨਾਲ ਬੰਨ ਲਿਆ, ਉਹ ਸਿੱਖ ਧਰਮ ਖੰਡ ਵਿੱਚ ਪ੍ਰਵੇਸ਼ ਕਰ ਗਿਆ, ਉਹਦੀ ਐਡਮਿਸ਼ਨ ਹੋ ਗਈ ਹੈ, ਉਹਨੇ ਪੜ੍ਹਨਾ ਸ਼ੁਰੂ ਕਰ ਦਿੱਤਾ। ਇਹਦੇ ਵਿੱਚ ਭਾਵੇਂ ਇਹਦੇ ਵਿੱਚ ਸਮਾਂ ਲੱਗੇਗਾ ਇਹਨਾਂ ਨੂੰ ਸੋਧਣ ਤੇ। ਤਾਂ ਗੁਰੂ ਸਾਹਿਬ ਦੇ, ਗੁਰੂ ਨਾਨਕ ਦੇਵ ਜੀ ਦੇ ਘਰ ਦੇ ਵਿੱਚ ਪਰੰਪਰਾ ਦੇ ਤੌਰ ਤੇ ਇੱਕ ਸਮਾਗਮ ਰੱਖਿਆ ਗਿਆ ਜਦੋਂ 9 ਸਾਲ ਦੇ ਸਨ। ਤਾਂ ਉਹ ਪਰੰਪਰਾ ਕੀ ਸੀ ਕਿ ਉਸ ਦਿਨ ਜਨੇਊ ਪਾਇਆ ਜਾਣਾ ਸੀ, ਬੰਧਨ ਪਾਇਆ ਜਾਣਾ ਸੀ। ਪੰਡਿਤ ਜੀ ਆ ਗਏ, ਹਰਦਿਆਲ ਜੀ ਬਣਾ ਕੇ ਲਿਆਏ ਸਨ, ਬੜਾ ਵਧੀਆ ਜਨੇਊ, ਨਵਾਂ ਨਵਾਂ ਸੀ। ਗੁਰੂ ਸਾਹਿਬ ਨੂੰ ਪਤਾ ਸੀ ਵੀ ਅੱਜ ਇਸ ਸਮਾਗਮ ਵਿੱਚ ਉਹਨਾਂ ਨੂੰ ਜਨੇਊ ਪਾਇਆ ਜਾਣਾ, ਬੱਕਰੇ ਲਿਆਂਦੇ ਗਏ, ਸਭ ਕੁਝ ਕਿਹਾ। ਕਹਿੰਦੇ ਉਹ ਬੱਕਰਾ ਰਿਣ ਖਾਇਆ ਤੇ ਹੱਦ ਹੋ ਗਈ। ਕਰਮ ਹਿੰਦੂ ਮਤ ਦਾ ਸੀ ਜਨੇਊ ਪਾਉਣਾ, ਪਰ ਬੱਕਰੇ ਵੱਢੇ ਜਾਂਦੇ ਸਨ ਮੁਸਲਮਾਨ ਮਤ ਦੇ ਅਨੁਸਾਰ, ਕਿਉਂਕਿ ਕੋਹ ਬੱਕਰਾ ਰਿਣ ਖਾਇਆ, ਕੋਹ ਦਾ ਮਤਲਬ ਕੋਹ ਕੋਹ ਕੇ ਮਾਰਨਾ। ਔਰ ਉੱਥੇ ਸਾਰਾ ਪ੍ਰਬੰਧ, ਰਿਸ਼ਤੇਦਾਰ, ਭੀੜ ਇਕੱਠੀ ਹੋ ਗਈ ਤੇ ਗੁਰੂ ਨਾਨਕ ਸਾਹਿਬ ਵੀ ਵਿੱਚ ਬੈਠ ਗਏ। ਪੰਡਿਤ ਹਰਦਿਆਲ ਨੇ ਹੱਥ ਵਿੱਚ ਜਨੇਊ ਫੜਿਆ, ਕਹਿਣ ਲੱਗੇ ਨੇੜੇ ਆਓ। ਜਦੋਂ ਇੱਥੇ ਲਿਆਇਆ ਗਲ ਦੇ ਸਾਹਮਣੇ, ਸਤਿਗੁਰਾਂ ਨੇ ਉਹਦੀ ਬਾਂਹ ਫੜ ਲਈ। ਕਹਿਣ ਲੱਗੇ ਕਾਹਦੇ ਵਾਸਤੇ ਹੈ? ਕਹਿੰਦੇ ਇਹ ਸਾਡੇ ਧਰਮ ਦਾ ਅੰਗ ਹੈ, ਸਾਡੀ ਪਰੰਪਰਾ ਹੈ। ਉਹ ਕਹਿੰਦੇ ਠੀਕ ਹੈ, ਪਰੰਪਰਾ ਚੰਗੀ ਗੱਲ ਹੈ, ਮਾੜੀ ਨਹੀਂ, ਮਰਿਆਦਾ ਠੀਕ ਹੈ, ਪਰ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵੀ ਇਹ ਜਿਹੜਾ ਧਾਗਾ ਤੁਸੀਂ ਮੇਰੇ ਗਲ ਵਿੱਚ ਪਾਉਣ ਲੱਗੇ ਹੋ, ਇਹ ਮੇਰੀ ਜ਼ਿੰਦਗੀ ਵਿੱਚ ਤਬਦੀਲੀ ਕੀ ਲਿਆਵੇਗਾ? ਇਹ ਬੜਾ ਸੋਹਣਾ ਸਵਾਲ ਸੀ। ਔਰ ਹਰ ਇੱਕ ਧਾਰਮਿਕ ਬੰਦੇ ਨੂੰ ਆਪਣੇ ਧਰਮ ਦੇ ਚਿੰਨ੍ਹ ਪਾਉਣ ਦੇ ਨਾਲ ਨਾਲ ਇਹ ਵੀ ਸੋਚਣਾ ਚਾਹੀਦਾ ਹੈ ਵੀ ਆਹ ਜਿਹੜੇ ਮੈਂ ਚਿੰਨ੍ਹ ਪਾ ਰਿਹਾ ਵਾਂ, ਕੋਈ ਜਨੇਊ ਪਾਏ, ਕੋਈ ਸੁੰਨਤ ਕਰੇ, ਕੋਈ ਪੰਜ ਕਕਾਰ ਪਾਉਂਦਾ ਹੈ, ਤਾਂ ਇਹ ਤਾਂ ਸੋਚਣਾ ਪਏਗਾ ਵੀ ਇਹ ਪਾਉਣ ਦੇ ਨਾਲ ਮੇਰੇ ਵਿੱਚ ਤਬਦੀਲੀ ਕਿੰਨੇ ਕੁ ਆਈ ਹੈ, ਫਰਕ ਕਿੰਨਾ ਕੁ ਪਿਆ ਹੈ। ਤਾਂ ਸਤਿਗੁਰਾਂ ਨੇ ਬਾਂਹ ਫੜ ਲਈ, ਕਹਿਣ ਲੱਗੇ ਹਰਦਿਆਲ ਜੀ ਪਾ ਲਵਾਂਗਾ, ਕੋਈ ਗੱਲ ਨਹੀਂ, ਧਾਗੇ ਪਾਉਣ ਲੱਗਿਆਂ ਕਿਹੜਾ ਪਾਪ ਹੈ, ਪਰ ਮੈਂ ਕੱਪੜੇ ਪਾਏ ਹੋਏ ਨੇ ਪਹਿਲਾਂ, ਇਹ ਵੀ ਧਾਗੇ ਦੇ ਬਣੇ ਨੇ। ਕਬੀਰ ਜੀ ਨੇ ਕਹਿ ਦਿੱਤਾ ਸੀ, ਹਮ ਕਰ ਸੂਤ ਤਨੈ ਨਿਤ ਤਾਨਾ, ਕੰਠ ਜਨੇਊ ਤੁਮਾਰੇ। ਜਦੋਂ ਪੰਡਿਤ ਜੀ ਨੇ ਕਿਹਾ ਨਾ ਜਨੇਊ ਪਾਓ, ਤਾਂ ਕਬੀਰ ਜੀ ਕਹਿੰਦੇ ਤੂੰ ਇੱਕ ਜਨੇਊ ਦੀ ਗੱਲ ਕਰਨਾ, ਮੇਰੀ ਤੇ ਸਾਰੀ ਦੁਕਾਨ ਹੀ ਜਨੇਊਆਂ ਦੇ ਨਾਲ ਭਰੀ ਹੋਈ ਹੈ, ਵੇਖ ਕਿੰਨੇ ਧਾਗੇ ਨੇ ਉੱਥੇ ਤੇ ਕਿੰਨੇ ਖੱਡੀ ਬੁਣਨ ਵਾਲੇ ਨੇ। ਜੇ ਇਹਨੇ ਕੰਮ ਕਰਨਾ ਸੀ ਤੇ ਖੱਡੀ ਵਾਲੇ ਸਾਰੇ ਮੁਕਤ ਕਿਉਂ ਨਹੀਂ ਹੋ ਗਏ? ਇਸ ਤਰ੍ਹਾਂ ਨਹੀਂ ਹੁੰਦਾ। ਔਰ ਇੱਕ ਗੱਲ ਯਾਦ ਰੱਖਣਾ, ਇਹਦੇ ਅਰਥ ਜਿੰਨਾ ਕੁ ਮੈਂ ਮੇਰੀ ਸਮਝ ਵਿੱਚ ਆਇਆ, ਗੁਰੂ ਸਾਹਿਬ ਨੇ ਜਨੇਊ ਲਾਉਣ ਦਾ ਹੁਕਮ ਜਾਂ ਇਹ ਨਹੀਂ ਵਰਤਿਆ ਕਿ ਜਨੇਊ ਲਾ ਦਿੱਤੇ ਜਾਣ। ਯਾਦ ਰੱਖਣਾ, ਜਨੇਊ ਲਾਉਣ ਦੀ ਗੱਲ ਨਹੀਂ ਕੀਤੀ, ਇਹ ਪੁੱਛਿਆ ਵੀ ਜਨੇਊ ਦੇ ਨਾਲ ਜੋ ਕੁਝ ਹੋਣਾ ਚਾਹੀਦਾ ਸੀ ਹੋਇਆ ਕਿ ਨਹੀਂ, ਉਹ ਵਾਪਰਿਆ ਕਿ ਨਹੀਂ ਤੁਹਾਡੀ ਜ਼ਿੰਦਗੀ ਵਿੱਚ। ਮੈਂ ਇੱਕ ਦੋ ਉਦਾਹਰਨਾਂ ਵੀ ਅੱਗੇ ਜਾ ਕੇ ਦਿਆਂਗਾ ਕਿ ਗੁਰੂ ਨਾਨਕ ਸਾਹਿਬ ਦਾ ਇਹ ਸ਼ਬਦ ਆਸਾ ਦੀ ਵਾਰ ਵਿੱਚ ਜਿਹੜਾ ਜਨੇਊ ਦੇ ਵਿਰੋਧ ਵਿੱਚ ਲੱਗਦਾ ਹੈ, ਉਹਦੇ ਵਿੱਚ ਸਿਰਫ ਇਹ ਪੁੱਛਿਆ ਗਿਆ ਕਿ ਪਾ ਕੇ ਤੁਹਾਨੂੰ ਪ੍ਰਾਪਤ ਕੀ ਹੋਇਆ, ਇਹਦੇ ਅਰਥ ਕੀ ਨੇ। ਇਹ ਤਾਂ ਸਿੰਬਲ ਸੀ ਨਾ, ਬਾਹਰੋਂ ਇਸ਼ਾਰਾ ਕੀਤਾ ਗਿਆ। ਤਾਂ ਜਨੇਊ ਦੇ ਇਹ ਨਹੀਂ ਕਿਹਾ ਪੰਡਿਤ ਨੂੰ ਵੀ ਤੂੰ ਲਾ ਦੇ, ਆਪ ਨਹੀਂ ਪਾਇਆ, ਇਹ ਗੱਲ ਸੱਚੀ ਹੈ। ਔਰ ਇਹਦੇ ਪ੍ਰਮਾਣ ਮਿਲਦੇ ਨੇ, ਇੱਕ ਤਾਂ ਸਤਿਗੁਰਾਂ ਦੇ ਬਚਨ ਨੇ ਕਿ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ, ਅੱਗੇ ਬਚਨ ਸਾਂਝਾ ਕਰਾਂਗਾ ਇਹਦੇ ਅਰਥ ਕੀ ਨੇ। ਤਾਂ ਸਤਿਗੁਰਾਂ ਨੇ ਪੰਡਿਤ ਹਰਦਿਆਲ ਜੀ ਦੀ ਬਾਂਹ ਫੜੀ ਔਰ ਕਹਿ ਦਿੱਤਾ, ਕਹਿੰਦੇ ਸੂਤਰ ਹੈ, ਧਾਗਾ ਹੈ, ਆਹ ਜਿਹੜੀ ਕਮੀਜ਼ ਮੈਂ ਪਾਈ ਹੈ ਇਹ ਵੀ ਤਾਂ ਧਾਗੇ ਦੀ ਬਣੀ ਹੋਈ ਹੈ, ਇਹ ਵੀ ਤਾਂ ਸੂਤਰ ਦੀ ਬਣੀ, ਮੈਨੂੰ ਦੱਸੋ ਇਹਦੇ ਨਾਲ ਵੱਖਰਾ ਕੀ ਫਰਕ ਪਏਗਾ? ਜੇ ਤੁਸੀਂ ਕਹਿੰਦੇ ਹੋ ਤੇ ਮੈਂ ਇੱਕ ਕਮੀਜ਼ ਹੋਰ ਪਾ ਲੈਣਾ। ਸ਼ਬਦ ਸਨ ਬੜੇ ਅਜੀਬ, ਪੰਡਿਤ ਹਰਦਿਆਲ ਜੀ ਪ੍ਰਭਾਵਿਤ ਹੋ ਗਏ, ਸ਼ਰਧਾਲੂ ਬਣ ਗਏ ਇੰਨੇ ਸਮੇਂ ਵਿੱਚ ਹੀ। ਇਹ ਜਿਹੜੇ ਪੰਡਿਤ ਹਨ ਇੱਕ ਬੜੇ ਪਿਆਰ ਵਾਲੇ ਨੇ ਗੁਰੂ ਨਾਨਕ ਸਾਹਿਬ ਦੇ, ਬੜੇ ਸ਼ਰਧਾਲੂ ਬਣੇ, ਸਮਝ ਗਏ ਵੀ ਕੀ ਕਹਿ ਰਹੇ ਨੇ, ਗੱਲ ਤਾਂ ਠੀਕ ਹੈ। ਉਹ ਵੀ ਵੇਖਦੇ ਸਨ, ਬਹੁਤੇ ਸਿਆਣੇ ਲੋਕ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਆਹ ਸਾਡੇ ਸਮਾਜ ਵਿੱਚ, ਆਹ ਸਾਡੇ ਮਜ਼ਹਬ ਵਿੱਚ, ਆਹ ਸਾਡੇ ਧਰਮ ਵਿੱਚ ਸਾਰਾ ਪਖੰਡ ਹੈ, ਪਤਾ ਲੱਗ ਜਾਂਦਾ ਉਹਨਾਂ ਨੂੰ। ਪਰ ਬਹੁਤੇ ਧਾਰਮਿਕ ਲੋਕ ਇਹ ਸਮਝਦੇ ਨੇ ਵੀ 30-35 ਸਾਲ ਗੁਜ਼ਰ ਗਈ ਹੈ, 25-30 ਸਾਲ ਹੋਰ ਬਚੇ ਹੋਣਗੇ, ਨਿਕਲ ਜਾਣਗੇ, ਇਹਨਾਂ ਮੂਰਖਾਂ ਦੇ ਨਾਲ ਕਿਉਂ ਸਿਰ ਡਾਉਣਾ ਹੈ, ਹੈ ਤਾਂ ਗਲਤੀ ਕਰ ਰਹੇ ਨੇ ਸਾਰਾ। ਪਰ ਕੁਝ ਐਸੇ ਹੁੰਦੇ ਨੇ ਉਹਨਾਂ ਦੀ ਡਿਊਟੀ ਹੈ, ਉਹਨਾਂ ਨੇ ਸੱਚ ਕਹਿਣਾ। ਪੰਡਿਤ ਹਰਦਿਆਲ ਜੀ ਐਸੇ ਪੰਡਿਤ ਸਨ ਕਿ ਜਿਹੜੇ ਸੱਚ ਨੂੰ ਤਾਂ ਸਮਝਦੇ ਸਨ, ਪਰ ਉਹ ਇੰਨੇ ਘਿਰੇ ਹੋਏ ਸਨ ਲੋਕਾਂ ਵਿੱਚ ਕਿ ਜੇ ਇੱਧਰ ਉੱਧਰ ਹਿੱਲਦੇ ਨੇ ਤੇ ਨੁਕਸਾਨ ਬਹੁਤ ਹੁੰਦਾ ਹੈ, ਇਸ ਕਰਕੇ ਚੁੱਪ ਕਰਕੇ ਕਰੀ ਗਏ। ਜਦੋਂ ਗੁਰੂ ਸਾਹਿਬ ਨੇ ਪੁੱਛਿਆ ਵੀ ਇਹਦਾ ਕੀ ਬਣੇਗਾ, ਕਹਿਣ ਲੱਗੇ ਜੀ ਇਹ ਸਾਡਾ ਧਰਮ ਦਾ ਚਿੰਨ੍ਹ ਹੈ। ਸਤਿਗੁਰੂ ਨੇ ਕਿਹਾ ਠੀਕ ਹੈ, ਮੈਂ ਮੰਨਣਾ, ਚਿੰਨ੍ਹ ਹੈ ਤੁਹਾਡਾ, ਯਾਦਗਾਰੀ ਹੈ, ਨਿਸ਼ਾਨੀ ਹੈ ਤੁਹਾਡੇ ਰੱਬ ਦੀ, ਪਰ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ, ਇਹ ਧਾਗਾ ਤੇ ਤਾਂ ਪਾਇਆ ਸੀ ਤੁਹਾਡੇ ਰਹਿਬਰਾਂ ਨੇ, ਧਾਗੇ ਨਾਲ ਚੀਜ਼ ਬੰਨੀ ਜਾਂਦੀ ਹੈ, ਤੇ ਮੈਂ ਤੁਹਾਨੂੰ ਪੁੱਛਣਾ ਵੀ ਇਹ ਪਾ ਕੇ ਵਾਸ਼ਨਾ ਬੱਝੀ ਹੈ ਤੁਹਾਡੀ, ਉਹ ਤੇ ਖੁੱਲੀ ਫਿਰਦੀ ਹੈ, ਸਰੀਰ ਤੇ ਪਾ ਲਿਆ। ਧਾਗੇ ਦਾ ਮਤਲਬ ਹੀ ਇਹ ਸੀ, ਰੱਸੀ ਦਾ ਮਤਲਬ ਹੀ ਇਹ ਹੈ ਕਿ ਜਿਹੜੀ ਚੀਜ਼ ਦੇ ਨਾਲ ਕਿਸੇ ਪਸ਼ੂ ਨੂੰ ਬੰਨ ਦਿੱਤਾ ਜਾਏ, ਜਿਹੜਾ ਕਿਸੇ ਦਾ ਖੇਤ ਉਜਾੜਦਾ ਪਿਆ, ਕਿਸੇ ਦਾ ਹੱਕ ਖੋ ਰਿਹਾ, ਕਿਸੇ ਦੀ ਜੇਬ ਕੱਟ ਰਿਹਾ। ਤਾਂ ਧਾਗਾ ਤਾਂ ਪ੍ਰਤੀਕ ਸੀ ਸਿਰਫ, ਕਿ ਧਾਗੇ ਦੇ ਨਾਲ ਦੋ ਗੱਲਾਂ ਹੁੰਦੀਆਂ ਨੇ, ਜੇ ਧਾਗਾ ਛੋਟਾ ਰਵੇ ਤੇ ਸੂਈ ਵਿੱਚ ਪਾ ਦਿਓ ਦੋ ਟੁਕੜਿਆਂ ਨੂੰ ਸਿਉਂ ਦਿੰਦਾ ਹੈ, ਤੇ ਧਾਗਾ ਤੇ ਖਬਰ ਦਿੰਦਾ ਸੀ ਕਿ ਜਿਹਨੇ ਪਾਇਆ ਆਪਣੇ ਮਨ ਨੂੰ ਗੁਰੂ ਕੇ ਸ਼ਬਦ ਨਾਲ ਸਿਉਂ ਦੇਵੇ, ਰੱਬ ਨਾਲ ਸਿਉਂ ਦੇਵੇ। ਇਸ ਵਾਸਤੇ ਨਿਸ਼ਾਨੀਆਂ ਦਿੱਤੀਆਂ ਸਨ। ਤੇ ਜੇ ਕੋਈ ਇੱਥੋਂ ਤੱਕ ਨਹੀਂ ਗਿਆ, ਜਿਹਦੀ ਜ਼ਿੰਦਗੀ ਬਿਲਕੁਲ ਬੇਤਰਤੀਬ ਪਸ਼ੂਆਂ ਵਰਗੀ ਹੈ, ਖੇਤ ਉਜਾੜਦਾ ਫਿਰਦਾ, ਹੱਕ ਖੋਂਦਾ ਫਿਰਦਾ, ਭ੍ਰਿਸ਼ਟਾਚਾਰੀ ਹੈ, ਰਿਸ਼ਵਤਖੋਰ ਹੈ, ਤੇ ਇਸੇ ਧਾਗੇ ਨੂੰ ਥੋੜਾ ਜਿਹਾ ਵੱਡਾ ਕਰ ਦਿਓ, ਇਹ ਰੱਸੀ ਬਣ ਜਾਏਗੀ ਤੇ ਉਹਨੂੰ ਬੰਨ ਦਿੱਤਾ ਜਾਏ, ਪਸ਼ੂ ਨੂੰ ਆਪਾਂ ਬੰਨਦੇ ਹਾਂ ਨਾ। ਕੋਈ ਕੁੱਤਾ ਪਾਗਲ ਹੋ ਜਾਏ, ਹਲਕਾ ਹੋ ਜਾਏ, ਜਾਂ ਉਹਨੂੰ ਬੰਨਿਆ ਜਾਂਦਾ ਹੈ, ਬੰਨ ਦਿੱਤਾ ਜਾਂਦਾ ਹੈ, ਤੇ ਜਿਹੜਾ ਬੰਨਿਆ ਵੀ ਨਾ ਸਰੇ ਉਹਨੂੰ ਮਾਰ ਦਿੱਤਾ ਜਾਂਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜੇ ਸ਼ਸਤਰ ਚੁੱਕੇ ਉਹ ਇਹ ਸਨ, ਪਹਿਲਾਂ ਗੁਰੂ ਸਾਹਿਬ ਨੇ ਸਮਝਾਇਆ ਬੰਨਿਆ ਬੰਦੇ ਨੂੰ ਵੀ ਇਹ ਨਹੀਂ ਕਰਨਾ ਚਾਹੀਦਾ, ਗਲਤ ਹੈ। ਜਿਹੜੇ ਫਿਰ ਬਹੁਤੇ ਪਾਗਲ ਹੋ ਗਏ ਉਹਨਾਂ ਨੂੰ ਮਾਰ ਹੀ ਦਿੱਤਾ, ਤਲਵਾਰ ਚੁੱਕ ਲਈ, ਹੋਰ ਉਹਦਾ ਕੀ ਕਰੋਗੇ। ਤਾਂ ਉਹ ਜਿਹੜਾ ਸਤਿਗੁਰਾਂ ਨੇ ਕਿਹਾ ਵੀ ਇਹ ਤੇ ਬੰਨਣ ਵਾਸਤੇ ਸੀ ਧਾਗਾ, ਪਰ ਮੈਨੂੰ ਇਹ ਦੱਸੋ ਵੀ ਇਹ ਪਾਉਣ ਦੇ ਨਾਲ ਵਾਸ਼ਨਾ ਬੱਝ ਗਈ ਹੈ, ਇਸ ਧਾਗੇ ਨਾਲ ਤੁਸੀਂ ਆਪਣੀਆਂ ਅੱਖਾਂ ਬੰਨੀਆਂ ਨੇ, ਉਹ ਨਹੀਂ ਬੱਝੀਆਂ, ਉਹ ਤੇ ਖੁੱਲੀਆਂ ਨੇ। ਇਸ ਧਾਗੇ ਨੂੰ ਕੰਨਾਂ ਤੇ ਬੰਨਿਆ ਕਿ ਨਿੰਦਿਆ ਨਾ ਸੁਣੀਏ ਕਿਸੇ ਦੀ, ਤੇ ਆਪਣੀ ਉਸਤਤ ਦੇ ਪਿੱਛੇ ਦੌੜਦੇ ਫਿਰੀਏ ਸਾਰਾ ਦਿਨ। ਇਸ ਧਾਗੇ ਦੇ ਨਾਲ ਆਪਣੇ ਪੈਰ ਬੰਨੇ ਨੇ ਕਿ ਉਹ ਗਲਤ ਪਾਸੇ ਨਾ ਜਾਣ, ਉਹ ਸ਼ਰਾਬ ਵਾਲੇ ਠੇਕੇ ਵੱਲ ਨਾ ਤੁਰਨ। ਇਸ ਧਾਗੇ ਦੇ ਨਾਲ, ਇਸ ਚਿੰਨ ਦੇ ਨਾਲ ਆਪਣੇ ਹੱਥਾਂ ਨੂੰ ਬੰਨਿਆ ਕਿ ਉਹ ਕਿਸੇ ਦੀ ਜੇਬ ਨਾ ਕੱਟਣ, ਕਿਸੇ ਦਾ ਹੱਕ ਨਾ ਖੋਣ, ਕਿਤੇ ਧਾਗਾ ਨਹੀਂ ਬੰਨਿਆ, ਬੰਧਨ ਤੇ ਪਾਇਆ ਹੀ ਨਹੀਂ, ਧਾਗਾ ਪਾ ਲਿਆ ਇਕੱਲਾ। ਤੇ ਸਤਿਗੁਰੂ ਨੇ ਬਚਨ ਕੀਤੇ, ਕਹਿਣ ਲੱਗੇ ਤਗ ਨਾ ਇੰਦਰੀ, ਵਾਸ਼ਨਾ ਨੂੰ ਕੋਈ ਧਾਗਾ ਨਹੀਂ ਪਿਆ। ਤਗ ਨਾ ਇੰਦਰੀ, ਤਗ ਨਾ ਨਾਰੀ, ਭਲਕੇ ਥੁੱਕ ਪਵੇ ਨਿਤ ਦਾੜੀ। ਬੜੇ ਬੜੇ ਅਰਥ ਤੇ ਬੜੇ ਬੜੇ ਕੌੜੇ ਜਿਹੜੇ ਸ਼ਬਦ ਨੇ ਵਿੱਚ ਵਰਤੇ ਗਏ ਨੇ, ਸੱਚਾਈ ਹੈ, ਸਾਹਮਣਾ ਕਰਨਾ ਬਹੁਤ ਮੁਸ਼ਕਿਲ ਹੈ। ਕਹਿਣ ਲੱਗੇ ਜਨੇਊ ਪਾਉਣ ਵਾਲਿਆ, ਹਰ ਰੋਜ਼ ਤੇਰੀ ਦਾੜੀ ਤੇ ਥੁੱਕ ਪੈਂਦੀ ਹੈ, ਵਾਸ਼ਨਾ ਨੂੰ ਤੇਰੀ ਨੂੰ ਕੋਈ ਧਾਗਾ ਨਹੀਂ ਬੱਝਾ, ਬੇਤਰਤੀਬ ਹੈ। ਤਗ ਨਾ ਇੰਦਰੀ, ਤਗ ਨਾ ਨਾਰੀ, ਨਾਰੀ ਦੇ ਅਰਥ ਨੇ ਨਾੜੀ, ਇਹਦੇ ਅਰਥ ਤੁਸੀਂ ਆਪ ਕੱਢ ਲੈਣਾ। ਭਲਕੇ ਥੁੱਕ ਪਵੇ ਨਿਤ ਦਾੜੀ, ਤਗ ਨਾ ਪੈਰੀ, ਪੈਰਾਂ ਨੂੰ ਧਾਗਾ ਨਹੀਂ ਹੈ ਬੱਝਿਆ, ਬੰਧਨ ਨਹੀਂ ਪਿਆ, ਖੁੱਲੇ ਨੇ, ਜਿੱਧਰ ਮਰਜ਼ੀ ਤੁਰੇ ਫਿਰਦੇ ਨੇ। ਆਮ ਤੌਰ ਤੇ ਤੇ ਬੰਦਾ, ਇੱਕ ਨੇ ਦੂਜੇ ਨੂੰ ਪੁੱਛਿਆ ਸੀ ਕਿੱਧਰ ਜਾ ਰਿਹਾ, ਉਹਨੇ ਕਿਹਾ ਪਤਾ ਨਹੀਂ ਕਿੱਧਰ ਜਾ ਰਿਹਾ। ਬੰਦਾ ਲੋੜ ਲਈ ਤੁਰੇ ਤਾਂ ਚੰਗੀ ਗੱਲ ਹੈ, ਲੋੜ ਲਈ ਬੋਲੇ ਤਾਂ ਚੰਗੀ ਗੱਲ ਹੈ, ਲੋੜ ਲਈ ਕਿਸੇ ਗਰੁੱਪ ਵਿੱਚ ਖੜਾ ਹੋਵੇ ਤਾਂ ਚੰਗੀ ਗੱਲ ਹੈ, ਪਰ ਸਾਰਾ ਦਿਨ ਬੇਤਰਤੀਬੀ ਤੁਰਨਾ, ਸਾਰਾ ਦਿਨ ਬੇਤਰਤੀਬ ਬੋਲਣਾ, ਸਾਰਾ ਦਿਨ ਬੇਤਰਤੀਬ ਗਰੁੱਪਾਂ ਵਿੱਚ ਖੜੇ ਰਹਿਣਾ, ਉਹਦੇ ਕੀ ਅਰਥ ਹੋ ਸਕਦੇ ਨੇ। ਕੋਈ ਉਹਨੂੰ ਬੰਧਨ ਨਹੀਂ, ਕੋਈ ਉਹਦਾ ਨਿਯਮ ਨਹੀਂ ਹੈ। ਨਿੰਦਿਆ ਸੁਣ ਲੱਗਿਆ ਇਹਨਾਂ ਰਸ ਵਿੱਚ ਡੁੱਬ ਜਾਣਾ, ਤਗ ਨਾ ਪੈਰੀ, ਤਗ ਨਾ ਹੱਥੀ, ਤਗ ਨਾ ਜੇਵਾ, ਜ਼ੁਬਾਨ ਨੂੰ ਨਾ ਝੂਠ ਬੋਲਣ ਲੱਗਿਆ ਤੂੰ ਬੰਧਨ ਪਾਇਆ, ਨਾ ਇਹਨੂੰ ਰਸਾਂ ਕਸਾਂ ਵਿੱਚੋਂ ਰੋਕਿਆ ਹੈ, ਨਾ ਇਹਦੇ ਇਹਨੂੰ ਨਿੰਦਿਆ ਕਰਨ ਵੱਲੋਂ ਰੱਸੀ ਪਾਈ ਹੈ, ਤੇ ਨਾ ਆਪਣੀ ਵਡਿਆਈ ਕਰਨ ਵੱਲੋਂ ਇਹਨੂੰ ਰੱਸੀ ਪਾਈ ਹੈ। ਰਸ ਕਸ ਆਪ ਸਲਾਹਣਾ, ਇਹ ਕਰਮ ਮੇਰੇ ਕਰਤਾਰ, ਤਾਂ ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਕ ਪਵੇ ਨਿਤ ਦਾੜੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜੇਬਾ ਤਗ ਨਾ ਅੱਖੀ ਅੱਖਾਂ ਨੂੰ ਵੀ ਕੋਈ ਤਾਗਾ ਨਹੀਂ ਹੈ। ਫਿਰ ਕਹਿੰਦੇ ਵੇ ਤੱਗਾ ਆਪੇ ਵਟੈ ਵਤੈ ਵੱਟ ਧਾਗੇ ਅਵਰਾਂ ਘਤੈ। ਹੁਣ ਇਹਨੂੰ ਆਪ ਵੀ ਕੋਈ ਨਹੀਂ ਧਾਗਾ ਪਿਆ ਤੇ ਦੂਜਿਆਂ ਨੂੰ ਪਾਏਗਾ, ਉਹਨਾਂ ਨੂੰ ਕਿਵੇਂ ਪੈ ਜਾਣਾ ਹੈ। ਵੱਟ ਧਾਗੇ ਅਵਰਾਂ ਘਤੈ, ਘਤੈ ਦਾ ਅਰਥ ਪਾ ਦਿੰਦਾ ਹੈ। ਲੈ ਪਹਾੜ ਕਰੇ ਵੀ ਆਹੋ ਕੱਢ ਕਾਗਲ ਦੱਸੇ ਰਾਹੋ। ਸੁਣ ਵੇਖੋ ਲੋਕਾਂ ਇਹੋ ਵਿਡਾਣ, ਮਨ ਅੰਧਾ ਨਾਉ ਸੁਜਾਣ। ਇਹ ਸਾਰਾ ਜੀਵਨ ਅੰਧਾ ਹੈ, ਫਿਰ ਕਿਵੇਂ ਠੀਕ ਹੋਵੇ? ਨਾਲ ਪੌੜੀ ਲਾ ਦਿੱਤੀ, ਕਹਿਣ ਲੱਗੇ ਸਾਹਿਬ ਹੋਏ ਦਿਆਲ, ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ। ਕਾਰ ਦੇ ਅਰਥ ਨੇ ਕੰਮ, ਪੌੜੀਆਂ ਤਾਂ ਜੋੜੀਆਂ ਨੇ ਨਾਲ। ਬਾਣੀ ਸਾਰੀ ਤਰਤੀਬ ਵਾਰ ਹੈ, ਸਲੋਕ ਵਿੱਚ ਨਿੰਦਿਆ ਪੱਖ ਹੈ ਕਿ ਤੂੰ ਗਲਤ ਕਰ ਰਿਹਾ, ਗਲਤ ਸੁਣ ਰਿਹਾ, ਗਲਤ ਵੇਖ ਰਿਹਾ। ਫਿਰ ਜਦੋਂ ਇਹ ਸੁਣ ਕੇ ਅੰਦਰ ਕੰਬ ਗਿਆ ਤੇ ਉਹਨੇ ਬੇਨਤੀ ਕੀਤੀ, ਮਹਾਰਾਜ ਮੈਂ ਤਾਂ ਬੜਾ ਗਲਤ ਚਲਾ ਗਿਆ, ਹੁਣ ਕਿੱਧਰ ਜਾਵਾਂ? ਸਤਿਗੁਰਾਂ ਨੇ ਵਿੱਚ ਸਾਹਿਬ ਨੂੰ ਲੈ ਆਂਦਾ। ਕਹਿਣ ਲੱਗੇ ਮੈਂ ਨਹੀਂ ਸਮਝਾਉਣਾ ਤੇ ਨਾ ਮੈਂ ਲਾਉਣਾ, ਜੇ ਤੇਰੇ ਤੇ ਰੱਬ ਦਿਆਲ ਹੋ ਗਿਆ ਤੇ ਕੀ ਹੋਏਗਾ? ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ। ਫਿਰ ਕੀ ਅੱਗੇ? ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ। ਹੁਕਮ ਮੰਨਿਆ ਹੋਵੇ ਪ੍ਰਵਾਨ। ਸੇਵਾ ਕਿਹਨੂੰ ਕਹਿੰਦੇ ਨੇ? ਮੈਂ ਕਈ ਵਾਰੀ ਇਹਦੇ ਉੱਤੇ ਬਹੁਤ ਵਰਣਨ ਕਰਨਾ ਕਿ ਸੇਵਾ ਦੇ ਅਰਥ ਕੰਮ ਨਹੀਂ ਹੁੰਦੇ, ਸੇਵਾ ਦੇ ਅਰਥ ਨੇ ਆਪਣੇ ਆਪ ਨੂੰ ਮਾਰਨਾ। ਮਤ ਕਹਿਣਾ ਕਿ ਹਜ਼ਾਰ ਇੱਟ ਢੋ ਦਿੱਤੀ ਕਿ ਉਹਦਾ ਵੱਡਾ ਮਿਲ ਗਿਆ ਹੈ, ਇੱਟ ਤਾਂ ਇੱਕ ਵੀ ਲੈ ਆਉਂਦੀ। ਉਹਦਾ ਮਤਲਬ ਹੈ ਆਪਣੇ ਆਪ ਨੂੰ ਪਾਣੀ ਕਰਨਾ ਹੈ, ਆਪਣੇ ਆਪ ਨੂੰ ਵਹਾ ਦੇਣਾ ਉਹਦੇ ਅੱਗੇ ਜਿਹਦੀ ਇੱਟ ਢੋ ਰਹੇ ਹਾਂ। ਸਲਾਮ ਜਵਾਬ ਦੋਵੇਂ ਕਰੇ। ਸਾਡੀ ਤੇ ਜਿਹੜੀ ਭਾਸ਼ਾ ਹੈ, ਸੇਵਾਦਾਰ ਬੰਦਾ ਸੇਵਾ ਵੀ ਕਰਦਾ, ਮੁਰਸ਼ਿਦ ਦਾ ਤੇ ਸ਼ਾਗਿਰਦ ਦਾ ਰਿਸ਼ਤਾ ਹੈ, ਉਹ ਮੁਰਸ਼ਿਦ ਦੀ ਸੇਵਾ ਵੀ ਕਰੀ ਜਾਂਦਾ ਹੈ ਤੇ ਸ਼ਾਗਿਰਦ ਜਿਹੜਾ ਹੈ ਜਿੱਥੇ ਝੂਠਾ ਹੋਣ ਲੱਗਦਾ ਹੈ ਉੱਥੇ ਇੱਕਦਮ ਵਕੀਲ ਬਣ ਕੇ ਖੜਾ ਹੋ ਜਾਂਦਾ ਹੈ, ਇੱਧਰ ਉੱਧਰ ਵਲ ਛਲ ਕਰਕੇ ਆਪਣੇ ਆਪ ਨੂੰ ਸੱਚਾ ਕਰਨ ਦਾ ਸਿੱਧ ਕਰਦਾ ਹੈ, ਇਹ ਕੋਈ ਸੇਵਾ ਨਹੀਂ ਹੈ। ਸ਼ਾਗਿਰਦ ਦਾ ਇੱਕ ਧਰਮ ਹੈ, ਜੇ ਉਹ ਕਿਸੇ ਥਾਂ ਤੇ ਸੱਚਾ ਵੀ ਹੈ ਤੇ ਉਹਦਾ ਮੁਰਸ਼ਿਦ ਉਹਨੂੰ ਝੂਠਾ ਕਹਿ ਰਿਹਾ, ਉਹਦੇ ਨਾਲ ਸਹਿਮਤ ਹੋ ਜਾਏ, ਠੀਕ ਹੈ ਜਿਵੇਂ ਤੁਸੀਂ ਕਹਿੰਦੇ ਹੋ ਮੈਂ ਗਲਤ ਜਾ ਰਿਹਾ, ਮੈਨੂੰ ਸਿੱਧੇ ਰਾਹ ਤੇ ਕਰ ਦਿਓ, ਉਹਨੂੰ ਕਹਿੰਦੇ ਨੇ ਸੇਵਾ। ਇਹਨੂੰ ਕਹਿੰਦੇ ਨੇ ਹੁਕਮ ਮੰਨਿਆ ਹੋਵੇ ਪ੍ਰਵਾਨ। ਤੇ ਗੁਰੂ ਨੇ ਹੁਕਮ ਮਨਾ ਕੇ ਕੋਈ ਆਪਣੇ ਕੋਲੋਂ ਕੁਝ ਲੈਣਾ ਨਹੀਂ, ਆਪਣੀ ਹੋਮੇ ਨੂੰ ਪੱਠੇ ਨਹੀਂ ਪਵਾਉਣੇ, ਸਿਰਫ ਬੰਦੇ ਦੇ ਅੰਦਰ ਦੀ ਮਤ ਨੂੰ ਤੋੜਨਾ ਹੁੰਦਾ ਵੀ ਜਿਹੜੀ ਜਕੜੀ ਹੋਈ ਹੈ, ਪਾਣੀ ਬਣਾਉਣਾ ਉਸਨੂੰ, ਤਾਂ ਉਹਦਾ ਕੁਝ ਘੜਿਆ ਜਾਏਗਾ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ। ਖਸਮੈ ਭਾਵੈ ਸੋ ਕਰੈ, ਮਨੋ ਚਿੰਦਿਆ ਸੋ ਫਲ ਪਾਏ ਸੀ ਤਾਂ ਦਰਗਹਿ ਪੈਂਦਾ ਜਾਏ ਸੀ, ਪ੍ਰਵਾਨ ਹੋ ਜਾਏਗਾ ਹੋਵੇ। ਤਾਂ ਇੱਥੇ ਧਰਮ ਖੰਡ ਦੇ ਅਰਥ ਨੇ ਪਹਿਲਾਂ ਗੁਰੂ ਦੇ ਬੰਧਨ ਵਿੱਚ ਆਪ ਆਉਣਾ, ਆਪਣੇ ਆਪ ਨੂੰ ਆਪਣੇ ਗਲ ਵਿੱਚ ਰੱਸੀ ਪਾ ਕੇ। ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਿਸੇ ਪੁੱਛਿਆ ਬੰਦਗੀ ਦਾ, ਭਗਤੀ ਦਾ, ਇਬਾਦਤ ਦਾ ਰਸਤਾ ਕੀ ਹੈ, ਕਿਵੇਂ ਕੀਤੀ ਜਾ ਸਕਦੀ ਹੈ? ਹਜ਼ੂਰ ਨੇ ਕਿਹਾ ਬਹੁਤੀ ਔਖੀ ਗੱਲ ਨਹੀਂ, ਬਹੁਤੀ ਸੌਖੀ ਗੱਲ ਵੀ ਨਹੀਂ। ਗੁਰਮਤ ਵਿੱਚ ਜੋ ਕੁਝ ਕਿਹਾ ਗਿਆ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਜੋ ਕੁਝ ਕਿਹਾ ਗਿਆ, ਇਹ ਦੋ ਲਫ਼ਜ਼ ਇਹਦੇ ਨਾਲ ਮਿਲਦੇ ਨੇ। ਵਿੱਚ ਜੋ ਕੁਝ ਕਿਹਾ ਗਿਆ ਇਹ ਬਹੁਤਾ ਕਰਨਾ ਔਖਾ ਵੀ ਨਹੀਂ ਤੇ ਸੌਖਾ ਵੀ ਨਹੀਂ ਹੈ। ਔਖਾ ਉਹਨਾਂ ਵਾਸਤੇ ਨੇ ਜੋ ਕਰਨਾ ਚਾਹੁੰਦੇ ਨੇ, ਸੌਖਾ ਉਹਨਾਂ ਵਾਸਤੇ ਨੇ ਜੋ ਨਹੀਂ ਕਰਨਾ ਚਾਹੁੰਦੇ। ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜੁਗਤ ਪੁੱਛੀ ਕਿਸੇ ਤਰੀਕਾ ਕਿਹੜਾ ਹੈ ਰਸਤਾ, ਤੇ ਜਵਾਬ ਦਿੰਦੇ ਨੇ ਕਹਿੰਦੇ ਬੰਦਗੀ ਕਰਨੀ ਹੈ ਤੇ ਜੇ ਤੂੰ ਆਪਣੇ ਘਰ ਦੇ ਵਿੱਚ ਪਾਲਤੂ ਕੁੱਤਾ ਰੱਖਿਆ ਉਹਦੇ ਵੱਲ ਧਿਆਨ ਨਾਲ ਵੇਖ, ਚੰਗੀ ਤਰ੍ਹਾਂ ਵੇਖ ਕਿਵੇਂ ਜੀ ਰਿਹਾ ਹੈ। ਦਰਵਾਜ਼ੇ ਵਿੱਚ ਬੈਠਾ, ਦਰਵਾਜ਼ੇ ਵਿੱਚ ਬੈਠ ਜਾ, ਤੂੰ ਵੀ ਮਾਲਕ ਨਾ ਬਣੀ, ਹੱਥ ਵਿੱਚ ਨਾ ਲਈ ਕੁਝ, ਅਧਿਕਾਰੀ ਨਾ ਬਣੀ। ਦੂਸਰੀ ਗੱਲ, ਖਾਨਦਾਨੀ ਪਾਲਤੂ ਕੁੱਤਾ ਬਣੀ। ਖਾਨਦਾਨੀ ਦਾ ਮਤਲਬ ਕੀ ਹੈ? ਪੁਰਾਣੇ ਸਮੇਂ ਵਿੱਚ ਜਦੋਂ ਕੋਈ ਕੁੱਤਾ ਰੱਖਦਾ ਸੀ ਨਾ ਘਰ ਵਿੱਚ ਪਾਲਤੂ, ਤੇ ਉਹਦਾ ਇੱਕ ਟੈਸਟ ਕਰਨ ਦਾ ਤਰੀਕਾ ਹੁੰਦਾ ਸੀ ਕਿ ਇੱਕ ਭਾਂਡੇ ਵਿੱਚ ਦੁੱਧ ਰੱਖ ਕੇ ਭਰ ਕੇ ਰੱਖਿਆ ਜਾਂਦਾ ਸੀ, ਤੇ ਛੱਡ ਕੇ ਉਸ ਕੁੱਤੇ ਨੂੰ ਦਰਵਾਜ਼ੇ ਵਿੱਚ ਬਿਠਾ ਕੇ ਪਾਸੇ ਹੋ ਜਾਂਦੇ ਸਨ। ਜੇ ਤੇ ਉਹ ਕੁੱਤਾ ਹੁੰਦਾ ਸੀ ਨਸਲ ਦਾ ਅਸਲੀ ਖਾਨਦਾਨੀ, ਫਿਰ ਤੇ ਉਸ ਭਾਂਡੇ ਨੂੰ ਮੂੰਹ ਨਹੀਂ ਸੀ ਲਾਉਂਦਾ, ਕਿਉਂਕਿ ਉਹਨੇ ਉਹ ਖਾਣਾ ਜਿਹੜਾ ਮਾਲਕ ਨੇ ਦੇਣਾ ਹੈ, ਆਪ ਦੇਣਾ ਹੈ, ਉਹ ਖਾਣਾ ਹੈ, ਉਹਦੇ ਚੀਜ਼ ਦੇ ਉੱਤੇ ਆਪ ਜਾ ਕੇ ਹੱਕ ਨਹੀਂ ਕਰਨਾ। ਤੇ ਜੇ ਉਹ ਹੁੰਦਾ ਸੀ ਕਿ ਆਮ ਗਵਾਰ ਕੁੱਤਾ, ਤਾਂ ਫਿਰ ਉਸ ਭਾਂਡੇ ਵਿੱਚ ਮੂੰਹ ਪਾ ਲੈਣਾ, ਤਾਂ ਉਹਨੂੰ ਕਹਿੰਦੇ ਸਨ ਹਾਂਡੀ। ਇੱਕ ਪੈਸੇ ਦੀ ਆਉਂਦੀ ਸੀ ਉਹ ਭਾਂਡਾ, ਉਸ ਨੂੰ ਕਹਿੰਦੇ ਸਨ। ਤਾਂ ਉਹਦੇ ਉੱਤੇ ਕਹਾਵਤ ਤੇ ਚੱਲਦੀ ਰਹੀ ਅੱਜ ਤੱਕ ਕਿ ਇੱਕ ਪੈਸੇ ਦੀ ਹਾਂਡੀ ਗਈ, ਕਿਉਂਕਿ ਜੇ ਕੁੱਤੇ ਨੇ ਮੂੰਹ ਲਾ ਲਿਆ ਵਗਾ ਦਿੰਦੇ ਸਨ, ਤੋੜ ਦਿੰਦੇ ਸਨ। ਉਹਨੂੰ ਕਹਿੰਦੇ ਸਨ ਵੀ ਇੱਕ ਪੈਸੇ ਦੀ ਹਾਂਡੀ ਗਈ ਤੇ ਕੁੱਤੇ ਦੀ ਜਾਤ ਪਾਈ, ਕੁੱਤੇ ਦਾ ਪਤਾ ਲੱਗ ਗਿਆ ਵੀ ਕਿੰਨੇ ਕੁ ਜੋਗਾ ਹੈ, ਖਾਨਦਾਨੀ ਹੈ ਕਿ ਨਹੀਂ। ਤਾਂ ਕੁੱਤੇ ਦੀ ਇਹ ਬਿਰਤੀ ਪਾਲਤੂ ਦੀ ਕਿ ਜਦੋਂ ਉਹਦਾ ਮਾਲਕ ਉਹਨੂੰ ਬੁਰਕੀ ਪਾਉਂਦਾ ਤਾਂ ਖਾਂਦਾ ਹੈ, ਉਹਦੀ ਪਰਾਤ ਨੂੰ ਉਹਦੇ ਭਾਂਡਿਆਂ ਦੇ ਵਿੱਚ ਮੂੰਹ ਨਹੀਂ ਮਾਰਦਾ, ਤਾਂ ਇਹ ਦੂਸਰਾ ਗੁਣ ਹੈ ਭਗਤੀ ਕਰਨ ਦਾ ਕਿ ਜੋ ਕੁਝ ਉਹਦੇ ਵੱਲੋਂ ਮਿਲਦਾ ਹੈ ਉਹ ਪ੍ਰਾਪਤ ਕਰ ਲੈਣਾ, ਕਿਸੇ ਚੀਜ਼ ਨੂੰ ਉਹਦੇ ਕੋਲੋਂ ਖੋਹਣ ਦਾ ਯਤਨ ਨਾ ਕਰਨਾ, ਅਧਿਕਾਰੀ ਨਾ ਬਣਨਾ ਉਸਦੇ। ਤਾਂ ਇੱਕ ਕੂਕਰ ਦਾ ਇਹ ਗੁਣ ਹੈ ਵੀ ਕਈ ਵਾਰੀ ਮਾਲਕ ਕੁੱਤੇ ਨੂੰ ਕੁੱਟ ਮਾਰ ਕਰ ਦਿੰਦਾ ਤੇ ਉਹ ਵਿਚਾਰਾ ਕੁੱਟ ਮਾਰ ਖਾ ਕੇ ਤੇ ਦਰਵਾਜ਼ੇ ਦੇ ਬਾਹਰਲੇ ਪਾਸੇ ਬੈਠ ਜਾਂਦਾ ਜਿੱਥੇ ਕਿਤੇ ਡਸਟਬੀਨ ਹੈ, ਕਿਤੇ ਕੂੜਾ ਪਿਆ ਹੋਇਆ ਹੈ, ਛੱਡ ਕੇ ਨਹੀਂ ਜਾਂਦਾ, ਉਹ ਛੱਡੇਗਾ ਨਹੀਂ ਉਸਨੂੰ। ਜਿਸ ਬੰਦੇ ਵਿੱਚ ਇਹ ਗੁਣ ਆ ਜਾਏ ਗੁਰੂ ਪ੍ਰਤੀ ਕਿ ਗੁਰੂ ਜੋ ਕੁਝ ਦਵੇ ਉਹਦੇ ਉੱਤੇ ਸੰਤੁਸ਼ਟ ਹੋ ਜਾਏ ਔਰ ਗੁਰੂ ਦਾ ਵਫਾਦਾਰ ਰਹੇ, ਜੇ ਗੁਰੂ ਮਾਰ ਕੇ ਕੱਢ ਦੇਵੇ ਬਾਹਰ, ਇਹਨਾਂ ਕੋ ਬਸ ਬਾਹਰ ਚਲਾ ਜਾਏ, ਦਰਵਾਜ਼ਾ ਨਾ ਛੱਡੇ ਉਸਦਾ, ਦੁਆਰ ਨਾ ਛੱਡੇ। ਔਰ ਉਹਦੇ ਬਾਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ, ਸਵਾਮੀ ਕੋ ਗ੍ਰਹਿ ਜਿਉਂ ਸਦਾ ਸਵਾਣ ਤਜਤ ਨੈ ਨਿਤ। ਜਿਵੇਂ ਆਪਣੇ ਮਾਲਕ ਦਾ ਘਰ ਕੁੱਤਾ ਜਿਹੜਾ ਛੱਡਦਾ ਨਹੀਂ, ਤਿਆਗਦਾ ਨਹੀਂ, ਨਾਨਕ ਇਹ ਬਿਧ ਹਰ ਭਜੋ, ਜੇ ਤੂੰ ਬੰਦਗੀ ਕਰਨੀ ਹੈ ਤੇ ਇਸ ਤਰ੍ਹਾਂ ਕਰ, ਇੱਕ ਮਨ ਹੋਏ ਇੱਕ ਚਿੱਤ, ਇਹ ਤਰੀਕਾ ਦੱਸਿਆ ਵਫਾਦਾਰੀ। ਤਾਂ ਇਹ ਇੱਕ ਧਰਮ ਖੰਡ ਜਿਹਨੂੰ ਗੁਰੂ ਸਾਹਿਬ ਕਹਿ ਰਹੇ ਨੇ ਕਿ ਧਰਮ ਖੰਡ ਦਾ ਮਤਲਬ ਹੈ ਜੀਵਨ ਨੂੰ, ਜਿਵੇਂ ਕਬੀਰ ਜੀ ਨੇ ਕਿਹਾ, ਉਹਨਾਂ ਨੇ ਵੀ ਇਹ ਉਦਾਹਰਣ ਦੇ ਦਿੱਤੀ ਕਿ ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ, ਗਲੇ ਹਮਾਰੇ ਜੇਵਰੀ ਜੈ ਖਿੰਚੈ ਤਹਿ ਜਾਉ। ਜੀਵਨ ਦੇ ਹਰ ਇੱਕ ਕਰਮ ਇੰਦਰੇ ਨੂੰ ਰੱਸੀ ਪਾ ਕੇ ਗੁਰੂ ਦੇ ਹੱਥ ਵਿੱਚ ਫੜਾ ਦੇਣੀ, ਇਹ ਹੈ ਧਰਮ ਖੰਡ ਦਾ ਨਿਵਾਸੀ। ਹੁਣ ਇਹ ਬੰਦਾ ਧਰਮ ਖੰਡ ਦੇ ਵਿੱਚ ਕੰਮ ਕਰ ਰਿਹਾ ਹੈ, ਪੜ੍ਹ ਰਿਹਾ ਉਸ ਕਲਾਸ ਦੇ ਵਿੱਚ, ਪਹਿਲੀ ਵਿੱਚ ਇੱਥੇ ਜਿਹੜਾ ਆ ਗਿਆ, ਅੱਖਾਂ ਨੂੰ ਉਹਨੇ ਗੁਰੂ ਸਾਹਿਬ ਤੋਂ ਪੁੱਛਿਆ ਕੀ ਵੇਖਣਾ ਕੀ ਨਹੀਂ ਦੇਖਣਾ, ਕੰਨਾਂ ਨਾਲ ਕੀ ਕਰਨਾ। ਤੇ ਭਾਈ ਗੁਰਦਾਸ ਜੀ ਸਿੱਖੀ ਦੇ ਮਹਾਨ ਵਿਆਖਿਆਕਾਰ, ਉਹਨਾਂ ਨੇ ਇਹਦੀ ਵਿਆਖਿਆ ਕਰ ਦਿੱਤੀ, ਹਉ ਤਿਸ ਕੋਲ ਘੁਮਾਇਆ ਗੁਰਮਤਿ ਹਿਰਦੈ ਗਰੀਬੀ ਆਵੈ। ਇਹ ਪਹਿਲੀ ਇਸ ਕਲਾਸ ਦੇ ਜਿਵੇਂ ਲੈਸਨ ਹੁੰਦੇ ਨਾ ਕਿਸੇ ਕਲਾਸ ਦੇ ਵਿੱਚ, ਲੈਸਨ ਬਾਈ ਅੱਗੇ ਲੈਸਨ ਤੁਰਿਆ ਜਾਂਦਾ। ਤਾਂ ਪਹਿਲਾ ਲੈਸਨ ਦਿੱਤਾ ਕਿ ਹਉ ਤਿਸ ਕੋਲ ਘੁਮਾਇਆ ਗੁਰਮਤਿ ਹਿਰਦੈ ਗਰੀਬੀ ਆਵੈ, ਕਿਉਂਕਿ ਇਹ ਸਭ ਤੋਂ ਪਹਿਲੀ। ਜਿਵੇਂ 38 ਨੰਬਰ ਪੌੜੀ ਦੇ ਵਿੱਚ ਕਿਹਾ ਕਿ ਧੀਰਜ ਸੁਨਿਆਰ, ਧੀਰਜ ਤੇ ਗਰੀਬੀ ਇੱਕੋ ਚੀਜ਼ ਹੈ, ਅੰਦਰ ਨੂੰ ਇਹਨੇ ਇਹ ਗਹਿਰਾ ਕਰ ਦੇਣਾ ਕਿ ਬੜਾ ਕੁਝ ਸਹਿਣ ਦੀ ਜਿਹੜੀ ਤਾਕਤ ਹੈ, ਜਰਨ ਦੀ ਤਾਕਤ ਉਹਦੇ ਵਿੱਚ ਆ ਜਾਣੀ, ਸਹਿਣਾ ਬੜਾ ਕੁਝ। ਤਾਂ ਪਹਿਲਾਂ ਧਰਮ ਖੰਡ ਦਾ ਜਿਹੜਾ ਜਿਹੜੀ ਉੱਥੋਂ ਦੀ ਵਿਦਿਆ ਹੈ ਵੀ ਉੱਥੇ ਕੀ ਕਰਨਾ, ਧਰਮ ਖੰਡ ਦਾ ਵਿਦਿਆਰਥੀ ਕਿਹੜਾ ਹੈ, ਇਸ ਖੰਡ ਵਿੱਚ ਕਿਹੜਾ ਪੜ੍ਹ ਰਿਹਾ। ਹਜ਼ੂਰ ਨੇ ਕਿਹਾ, ਭਾਈ ਸਾਹਿਬ ਜੀ ਨੇ ਕਿਹਾ, ਕਹਿੰਦੇ ਹਉਂ ਤਿਸ ਕੋਲ ਘੁਮਾਇਆ ਗੁਰਮਤ ਹਿਰਦੈ ਗਰੀਬੀ ਆਵੈ। ਇਹ ਦਾਤ ਗੁਰੂ ਨਾਨਕ ਸਾਹਿਬ ਦੇ ਬਾਰੇ ਕਿਹਾ ਭਾਈ ਸਾਹਿਬ ਜੀ ਨੇ ਕਿ ਬਾਬਾ ਪੈਂਦਾ ਸੱਚਖੰਡ ਨਵਨਿਧ ਨਾਮ ਗਰੀਬੀ ਪਾਈ। ਜਦੋਂ ਗਏ ਤਾਂ ਅਕਾਲ ਪੁਰਖ ਨੇ ਪੁੱਛਿਆ ਤੁਹਾਨੂੰ ਕੀ ਚਾਹੀਦਾ, ਤਾਂ ਗੁਰੂ ਸਾਹਿਬ ਨੇ ਕਹਿ ਦਿੱਤਾ ਜੀ ਨਿਮਰਤਾ ਚਾਹੀਦੀ। ਗਰੀਬੀ ਦੇ ਅਰਥ ਅੰਦਰ ਸਹਿਣਸ਼ੀਲਤਾ ਦੀ ਹੱਦ ਤੋਂ ਅੱਗੇ ਚਲੇ ਜਾਣਾ, ਉਹਨੂੰ ਕਹਿੰਦੇ ਗਰੀਬੀ। ਤਾਂ ਅਕਾਲ ਪੁਰਖ ਵਾਹਿਗੁਰੂ ਨੇ ਕਿਹਾ ਕਿ ਇੱਥੇ ਤਾਂ ਲੋਕ ਇਹ ਮੰਗਦੇ ਰਹੇ ਵੀ ਪਹਾੜ ਚੁੱਕਣਾ ਹੈ ਉਂਗਲ ਦੇ ਨਾਲ। ਕਿਸੇ ਨੇ ਕਿਹਾ ਜਦੋਂ ਜੀ ਕਰੇ ਮੀਂਹ ਪਵਾ ਲਈਏ, ਜਦੋਂ ਜੀ ਕਰੇ ਹਟਾ ਲਈਏ, ਦਰਿਆ ਪੁੱਠੇ ਚਲਾ ਦਈਏ, ਅੱਗ ਨੂੰ ਬਰਫ਼ ਬਣਾ ਲਈ, ਇਹ ਮੰਗਦੇ ਰਹੇ ਮੇਰੇ ਤੋਂ ਤਾਂ ਲੋਕ। ਬੜੇ ਬੜੇ ਪੈਗੰਬਰ ਗਏ ਨੇ ਪਹਿਲਾਂ, ਤਾਂ ਜਦੋਂ ਉਹਨਾਂ ਨੂੰ ਮੈਂ ਪੁੱਛਿਆ ਕੀ ਚਾਹੀਦਾ, ਕਿਸੇ ਨੇ ਕਿਹਾ ਸੂਰਜ ਠੰਡਾ ਕਰਨ ਦੀ ਸ਼ਕਤੀ ਦੇ ਦਿਓ, ਕਿਸੇ ਨੇ ਕਿਹਾ ਚੰਦਰਮਾ ਗਰਮ ਕਰਨ ਦੀ ਸ਼ਕਤੀ। ਬਈ ਉਹਨਾਂ ਨੂੰ ਬੰਦਾ ਪੁੱਛੇ ਵੀ ਰੱਬ ਨੇ ਜਿਹੜੀ ਚੀਜ਼ ਠੰਡੀ ਕੀਤੀ ਉਹਨੂੰ ਠੰਡੀ ਰਹਿਣ ਦਿਓ, ਜਿਹੜੀ ਗਰਮ ਕੀਤੀ ਹੈ ਗਰਮ ਰਹਿਣ ਦਿਓ, ਕਿਉਂ ਉਹਦੇ ਵਿੱਚ ਦਖਲ ਅੰਦਾਜ਼ੀ ਕਰ ਦਿਓ। ਜਾਂ ਕੋਈ ਪ੍ਰਯੋਜਨ ਹੀ ਹੋਵੇ, ਜਾਂ ਕੋਈ ਕਿਸੇ ਦਾ ਪਰਉਪਕਾਰ ਹੀ ਹੋਵੇ, ਫਿਰ ਤੇ ਰੱਬ ਨੂੰ ਕੋਈ ਕਵੇ ਵੀ ਆਹ ਥੋੜਾ ਜਿਹਾ ਬਦਲ ਦਿਓ ਜੇ ਕਿਸੇ ਦਾ ਭਲਾ ਹੋ ਜਾਏਗਾ, ਉਹ ਤੇ ਗੱਲ ਹੋਰ ਹੈ। ਪਰ ਇਸੇ ਚੀਜ਼ ਦਾ ਰਿੱਧ ਸਿੱਧ ਅਵਰਾਂ ਸਾਦ ਇਹ ਸਵਾਦ ਲਈ ਜਾਣਾ, ਗਰਮ ਚੀਜ਼ਾਂ ਨੂੰ ਠੰਡੇ, ਠੰਡਿਆਂ ਨੂੰ ਗਰਮ। ਕਹਿੰਦੇ ਜੀ ਸਰੀਰ ਵਿੱਚੋਂ ਆਤਮਾ ਬਾਹਰ ਕੱਢਣੀ ਹੈ, ਜਿੰਨੇ ਪਾਈ ਸੀ ਉਹਦੇ ਉੱਤੇ ਵਿਸ਼ਵਾਸ ਹੀ ਨਹੀਂ ਆਇਆ, ਜਿੰਨੇ ਪਾਈ ਇਹ ਆਪੇ ਕੱਢ ਲਏਗਾ, ਆਪਾਂ ਪਹਿਲਾਂ ਹੀ ਕੱਢਣ ਲੱਗ ਗਏ, ਤਾਂ ਹੁਕਮ ਤੋਂ ਬਾਹਰ ਹੈ। ਤਾਂ ਗੁਰੂ ਸਾਹਿਬ ਨੇ ਕਿਹਾ ਨੌ ਨਿਦ ਨਾਮ ਗਰੀਬੀ ਪਾਈ। ਭਾਈ ਗੁਰਦਾਸ ਜੀ ਕਹਿੰਦੇ ਗਰੀਬੀ ਦੇ ਅਰਥ ਤੇਰੇ ਨਾਲ ਸਹਿਮਤ ਹਾਂ, ਜਿੱਥੇ ਤੂੰ ਰੱਖਿਆ ਹੈ ਇਹ ਤਾਕਤ ਤੂੰ ਮੈਨੂੰ ਬਖਸ਼ ਦੇ ਵੀ ਮੈਂ ਇਹਨੂੰ ਕਰ ਸਕਾਂ, ਇਹ ਤੇਰੇ ਹੱਥ ਵਿੱਚ ਹੈ, ਇਹ ਗੱਲ ਵੱਖਰੀ। ਤਾਂ ਧਰਮ ਖੰਡ ਦਾ ਜਿਹੜਾ ਵਿਦਿਆਰਥੀ ਹੈ, ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਹਉਂ ਤਿਸ ਕੋਲ ਘੁਮਾਇਆ ਗੁਰਮਤਿ ਹਿਰਦੈ ਗਰੀਬੀ ਆਵੈ। ਦੂਸਰਾ ਇਹਦਾ ਪਾਠ ਹੈ, ਦੂਸਰਾ ਲੈਸਨ ਹੈ, ਹਉਂ ਤਿਸ ਕੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੈ। ਇਹ ਹੈ ਇੱਥੋਂ ਦੀ ਵਿਦਿਆ ਧਰਮ ਖੰਡ ਦੀ, ਜਿੱਥੇ ਕਿਸੇ ਦੀ ਨਿੰਦਿਆ ਹੋਵੇ ਉੱਥੋਂ ਉੱਠ ਕੇ ਚਲਾ ਜਾਏ। ਹਉਂ ਤਿਸ ਕੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ, ਪਰ ਤਨ ਗਾਮੀ ਨਾ ਹੋਵੇ। ਇਹ ਵੀ ਇਸ ਧਰਮ ਖੰਡ ਦੀ ਇਹ ਪਾਠ ਹੈ, ਇੱਥੋਂ ਦਾ ਸਿੱਖਿਆ ਹੈ, ਲੈਸਨ ਹੈ। ਅੱਗੇ ਬਚਨ ਕੀਤਾ ਹਉਂ ਤਿਸ ਕੋਲ ਘੁਮਾਇਆ ਥੋੜਾ ਸਮੇਂ ਥੋੜਾ ਹੀ ਖਾਵੇ, ਖਾਵੇ ਵੀ ਥੋੜਾ ਸਮੇਂ ਵੀ ਘੱਟ। ਇੱਥੋਂ ਦਾ ਧਰਮ ਖੰਡ ਦੀ ਇਹ ਵਿਆਖਿਆ ਹੈ, ਵਿਦਿਆ ਹੈ। ਜੇ ਕਿਸੇ ਪੜ੍ਹਨੀ ਹੋਵੇ ਤੇ ਇਹ ਭਾਈ ਗੁਰਦਾਸ ਜੀ ਦੀ ਪੌੜੀ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ। ਥੋੜਾ ਸੌਣਾ, ਲੋੜ ਮਾਤਰ ਖਾਣਾ, ਕਿਸੇ ਦੀ ਨਿੰਦਿਆ ਨਾ ਸੁਣਨੀ, ਪਰ ਤਨ ਗਾਮੀ ਨਾ ਹੋਣਾ, ਨਿਮਰਤਾ ਵਿੱਚ ਰਹਿਣਾ, ਆਮ ਮਨੁੱਖ ਬਣ ਕੇ ਰਹਿਣਾ। ਤਾਂ ਭਾਈ ਸਾਹਿਬ ਨੇ ਅਖੀਰ ਤੇ ਕਿਹਾ ਗੁਰਮੁਖ ਸੋਈ ਸਹਿਜ ਸਮਾਵੈ, ਇਹ ਬੰਦਾ ਧਰਮ ਖੰਡ ਵਿੱਚੋਂ ਪਾਸ ਹੋ ਜਾਏਗਾ, ਇਹਦੀ ਉਮੀਦ ਬਣ ਗਈ। ਤਾਂ ਧਰਮ ਖੰਡ ਦੇ ਅਰਥ ਕੀਤੇ, ਕਹਿੰਦੇ ਉੱਥੇ ਰਾਤੀ ਰੁੱਤੀ ਥਿੱਤੀ ਵਾਰ, ਇਹ ਸਾਰੇ ਮਰਿਆਦਾ ਵਿੱਚ ਨੇ। ਰਾਤ ਪੈਂਦੀ ਹੈ ਮਰਿਆਦਾ ਵਿੱਚ। ਤਾਂ ਧਾਰਮਿਕ ਜਿਹੜਾ ਧਰਮ ਖੰਡ ਦਾ ਵਿਦਿਆਰਥੀ ਹੈ, ਯਾਤਰੀ ਹੈ, ਉਹਦਾ ਜੀਵਨ ਵੀ ਦਿਨ ਰਾਤ ਵਾਂਗੂ ਮਰਿਆਦਾ ਵਿੱਚ ਸਮੇਂ ਨਾਲ ਚੱਲਣ ਲੱਗ ਪੈਂਦਾ ਹੈ। ਬੰਧਨਾਂ ਵਿੱਚ ਬੰਧ ਪਾਇਆ ਮੇਰੇ ਸਤਿਗੁਰ ਪੂਰੇ। ਰੁੱਤਾਂ ਵੀ ਸਮੇਂ ਨਾਲ ਤਬਦੀਲ ਹੁੰਦੀਆਂ ਨੇ, ਤਾਂ ਰੁੱਤ ਬਦਲਦੀ ਹੈ। ਤਾਂ ਜਿਹੜਾ ਧਰਮ ਖੰਡ ਦਾ ਯਾਤਰੀ ਹੈ ਉਹ ਤਰੀਕਾ ਲੱਭ ਲੈਂਦਾ ਹੈ ਕਿ ਹੁਣ ਬਾਜ਼ਾਰ ਵਿੱਚ ਜਾਣਾ, ਦੁਕਾਨ ਤੇ, ਉੱਥੇ ਕਿਹੜੀ ਰੁੱਤ ਵਿੱਚ ਵਿਚਰਨਾ ਹੈ, ਸੁਭਾਅ ਕਿਵੇਂ ਦਾ ਕਰਨਾ ਹੈ, ਉੱਥੋਂ ਵਾਲਾ ਸੁਭਾਅ ਥੋੜਾ ਜਿਹਾ ਚੇਂਜ, ਰੁੱਤ ਬਦਲ ਗਈ। ਉੱਥੋਂ ਆਇਆ ਸ਼ਾਮ ਨੂੰ ਰਹਿਰਾਸ ਦਾ ਸਮਾਂ ਹੋ ਗਿਆ, ਰੁੱਤ ਬਦਲ ਗਈ ਇੱਕਦਮ। ਫਿਰ ਕਿਸੇ ਨਾਲ ਗੱਲ ਕਰਨੀ ਉਦੋਂ ਥੋੜ੍ਹੀ ਜਿਹੀ ਰੁੱਤ ਤਬਦੀਲ, ਇਹ ਸਾਰੀ ਸਿੱਖਿਆ ਹੈ। ਰੁੱਤਾਂ ਬਦਲਣ ਦੇ ਅਰਥ ਨੇ ਸੁਭਾਅ ਨੂੰ ਲੋੜ ਅਨੁਸਾਰ ਥੋੜ੍ਹਾ ਜਿਹਾ ਉਪਰੋਂ ਉਪਰੋਂ ਚੇਂਜ ਕਰਨ ਦੇ ਤਰੀਕੇ, ਸੰਸਾਰ ਨਾਲ ਕਿਵੇਂ ਵਰਤਣ, ਰੁੱਤਾਂ ਦੇ ਨਾਲ ਜੀਵਨ ਨੂੰ ਬਦਲਣ। ਬਾਰਾਂਮਾਂਹ ਵੀ ਕਿਹਾ, ਖੈਰ ਇਹ ਗੱਲਾਂ ਬਹੁਤ ਲੰਬੀਆਂ ਨੇ। ਥਿੱਤੀ ਵਾਰ, ਥਿੱਤੀਆਂ ਬਣਾਈਆਂ, ਤਿਥੀਆਂ ਬਣਾਈਆਂ, ਥਿੱਤ ਦੇ ਅਰਥ ਨੇ ਤਿਥੀ, ਤਾਰੀਖ, ਤਾਂ ਉਹ ਤਿਥੀਆਂ ਤਰੀਖਾਂ ਹਨ ਇਸ ਖੰਡ ਦੇ ਅੰਦਰ। ਧਰਮ ਖੰਡ ਦੇ ਵਿੱਚ ਵਾਰ ਹਨ ਪਵਨ, ਪਾਣੀ, ਅਗਨੀ, ਪਤਾਲ, ਇਹ ਤਿੰਨ ਤੱਤ ਨੇ। ਇੱਕ ਪਤਾਲ ਹੈ, ਇਹ ਉਹਦੇ ਵਿੱਚ ਮੌਜੂਦ ਨੇ। ਤਾਂ ਜਿਵੇਂ ਪਵਨ ਜਿਹੜਾ ਹੈ ਉਹ ਬੰਦੇ ਨੂੰ ਜਿੰਦਾ ਰੱਖਦਾ ਹੈ, ਤਾਂ ਧਰਮ ਖੰਡ ਦਾ ਵਿਦਿਆਰਥੀ ਇਹ ਸਮਝ ਲੈਂਦਾ ਹੈ ਕਿ ਨਾਮ ਤੇ ਧਰਮ ਬੰਦੇ ਨੂੰ ਇਸ ਤਰ੍ਹਾਂ ਜ਼ਰੂਰੀ ਹੈ ਜਿਵੇਂ ਸਰੀਰ ਨੂੰ ਪਵਨ ਚਾਹੀਦੀ ਹੈ, ਸਵਾਸ ਚਾਹੀਦੇ ਨੇ। ਪਾਣੀ ਜਿਵੇਂ ਸਰੀਰ ਦੀ ਮੈਲ ਨੂੰ ਲਾਂਦਾ, ਇਸ ਤਰ੍ਹਾਂ ਧਰਮ ਖੰਡ ਦੇ ਵਿੱਚ ਸੁਚੇਤ ਰਹਿਣ ਵਾਲਾ ਯਾਤਰੀ ਇਹ ਸਮਝ ਲੈਂਦਾ ਹੈ ਕਿ ਨਾਮ ਜਿਹੜਾ ਹੈ ਉਹ ਅੰਦਰ ਦੀ ਮੈਲ ਨੂੰ ਲਾਉਂਦਾ ਹੈ। ਅਗਨੀ ਤਾਪਮਾਨ ਜਿਵੇਂ ਸਰੀਰ ਨੂੰ ਚਲਾਉਂਦਾ ਹੈ, ਇਸ ਤਰ੍ਹਾਂ ਉਹ ਧਰਮ ਦੀ ਗਰਦਿਸ਼ ਸ਼ਬਦ ਦੀ ਸ਼ਕਤੀ ਨੂੰ ਇਹ ਸਮਝ ਲੈਂਦਾ। ਫਿਰ ਕਹਿੰਦੇ ਜਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ, ਉਹਦੇ ਵਿੱਚ ਧਰਤੀ ਬਣਾਈ ਹੈ ਧਰਮ ਨੂੰ ਤਿਆਰ ਕਰਨ ਵਾਲੀ ਰਸੋਈ। ਧਰਮਸ਼ਾਲਾ ਦੇ ਅਰਥ ਨੇ ਧਰਮ ਤਿਆਰ ਕਰਨ ਵਾਲੀ ਥਾਂ ਜਿੱਥੇ ਧਰਮ ਪਕਾਇਆ ਜਾਂਦਾ ਹੈ। ਇੱਥੇ ਖਿਆਲ ਰੱਖਣਾ, ਗੁਰੂ ਸਾਹਿਬ ਨੇ ਮਰਿਆਦਾ ਬਣਾ ਦਿੱਤੀ ਹੈ, ਉਪਦੇਸ਼ ਦੇ ਦਿੱਤੇ ਜਦੋਂ ਅਸੀਂ ਅੰਮ੍ਰਿਤ ਛਕਿਆ, ਗੁਰੂ ਗ੍ਰੰਥ ਸਾਹਿਬ ਵਿੱਚੋਂ ਹੁਕਮਨਾਮਾ ਲਿਆ, ਉਪਦੇਸ਼ ਮਿਲ ਗਿਆ, ਹੋਰ ਗੱਲਾਂ ਸਮਝ ਲਈਆਂ ਸਾਰੀਆਂ। ਇਹ ਇਸ ਤਰ੍ਹਾਂ ਹੈ ਕਿ ਜਿਵੇਂ ਅਸੀਂ ਕਿਸੇ ਬਾਜ਼ਾਰ ਦੇ ਵਿੱਚੋਂ ਸੁੱਕਾ ਰਾਸ਼ਨ ਖਰੀਦ ਲੈਂਦੇ ਹਾਂ, ਅਜੇ ਉਹ ਖਾਣ ਵਾਲਾ ਨਹੀਂ, ਅਜੇ ਉਹਦੇ ਵਿੱਚ ਹੋਰ ਵੀ ਕੁਝ ਕਰਨਾ, ਤਾਂ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਘਰ ਦਾ ਨਿਤਨੇਮ ਦਿੱਤਾ ਹੈ ਨਾ, ਇਕੱਲੇ ਦਾ ਸ਼ਖਸੀ ਤੌਰ 'ਤੇ ਜਿਹੜੀ ਨਿਤਨੇਮ ਹੈ, ਉਹ ਐਸੀ ਇੱਕ ਅਵਸਥਾ ਹੈ ਕਿ ਜਿਵੇਂ ਰਾਸ਼ਨ ਨੂੰ ਕਿਤਿਓਂ ਇਕੱਠਾ ਕਰਕੇ ਲਿਆਈਏ, ਤਾਂ ਫਿਰ ਉੱਥੇ ਲਿਆ ਕੇ ਤਰਤੀਬ ਵਾਰ ਮਿਲਾ ਕੇ ਉਹਨੂੰ ਉਸ ਥਾਂ ਦੇ ਉੱਤੇ ਫਿਰ ਉਸ ਥਾਂ 'ਤੇ ਪਕਾਇਆ ਜਾਂਦਾ ਹੈ। ਜਦੋਂ ਪੱਕ ਜਾਂਦਾ, ਬੰਦ ਕਰ ਦਿਓ ਉਸ ਨੂੰ, ਉਸ ਥਾਂ 'ਤੇ ਪਕਾਇਆ ਜਾਂਦਾ, ਫਿਰ ਉਹ ਖਾਧਾ ਜਾਂਦਾ, ਫਿਰ ਉਹਦੇ ਨਾਲ ਸਰੀਰ ਤੁਰਦਾ। ਤਾਂ ਧਰਮ ਖੰਡ ਦੇ ਅਰਥ ਨੇ ਜੀਵਨ ਦੇ ਵਿੱਚ ਨਾਮ ਦੇ ਭੋਜਨ ਨੂੰ ਪਕਾਉਣਾ, ਤਿਆਰ ਕਰਨਾ, ਫਿਰ ਉਹਨੂੰ ਖਾਣਾ, ਉਹਦੇ ਨਾਲ ਫਿਰ ਅੰਦਰਲੀ ਤੰਦਰੁਸਤੀ ਪੈਦਾ ਹੁੰਦੀ ਹੈ। ਇਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ, ਹਜ਼ੂਰ ਕਹਿੰਦੇ ਤਿਸ ਵਿੱਚ ਜੀ ਜੁਗਤ ਕੇ ਰੰਗ। ਇੱਥੇ ਅਨੇਕ ਤਰ੍ਹਾਂ ਦੇ ਜੀਵ ਹਨ ਤੇ ਉਹਨਾਂ ਦੇ ਜਿਉਣ ਦੇ ਤਰੀਕੇ ਵੱਖਰੇ ਵੱਖਰੇ ਹਨ, ਜੁਗਤਾਂ ਤਰੀਕੇ ਵੱਖਰੇ ਹਨ, ਔਰ ਉਹਨਾਂ ਦੇ ਨਾਮ ਜਿਹੜੇ ਨੇ ਉਹ ਵੀ ਵੱਖਰੇ ਨੇ। ਤਿਨਕੇ ਨਾਮ ਅਨੇਕ ਅਨੰਤ, ਇੱਥੋਂ ਤੱਕ ਸੰਸਾਰ ਦੀ ਵਿਆਖਿਆ ਕੀਤੀ ਗਈ। ਅੱਗੇ ਬਚਨ ਕੀਤੇ ਕਹਿੰਦੇ ਕਰਮੀ ਕਰਮੀ ਹੋਏ ਵਿਚਾਰ। ਇੱਥੇ ਪਹਿਲੇ ਕਰਮੀ ਦਾ ਅਰਥ ਹੈ ਕਰਮ ਕਰਨ ਵਾਲਾ, ਮਨੁੱਖ ਜਿਹੜਾ ਕਰਮ ਕਰ ਰਿਹਾ। ਦੂਸਰੇ ਕਰਮੀ ਦਾ ਅਰਥ ਹੈ ਉਹਦੇ ਕੀਤੇ ਹੋਏ ਕਰਮਾਂ ਦਾ ਸੰਯੋਗ, ਇਕੱਠ। ਫਿਰ ਜਦੋਂ ਇੱਥੇ ਬੰਦਾ ਧਰਤੀ ਦੇ ਉੱਤੇ ਕਰਮ ਕਰਦਾ ਹੈ ਤਾਂ ਉਹ ਕਰਮਾਂ ਦਾ ਇੱਕ ਸਮੂਹ ਇਕੱਠਾ ਹੋ ਜਾਂਦਾ, ਅੰਦਰ ਇੱਕ ਖਜ਼ਾਨਾ ਬਣ ਜਾਂਦਾ ਕਰਮਾਂ ਦਾ, ਜਿਵੇਂ ਦੇ ਕਰਮ ਕੀਤੇ ਨੇ। ਫਿਰ ਉਸ ਕਰਮ ਕਰਨ ਵਾਲੇ ਕਰਮੀ ਦੀ ਹੋਏ ਵਿਚਾਰ, ਉਸ ਅਕਾਲ ਪੁਰਖ ਦੇ ਦਰ ਦੇ ਉੱਤੇ ਵਿਚਾਰ ਕੀਤੀ ਜਾਂਦੀ ਵੀ ਇਹਨੇ ਕਰਮ ਕਿਵੇਂ ਦੇ ਕੀਤੇ ਨੇ। ਉਹ ਅਕਾਲ ਪੁਰਖ ਆਪ ਸੱਚਾ ਹੈ, ਜਿੱਥੇ ਇਹ ਵਿਚਾਰਿਆ ਜਾਂਦਾ, ਸੱਚਾ ਆਪ, ਸੱਚਾ ਦਰਬਾਰ। ਫਿਰ ਬੰਦੇ ਦੇ ਕਰਮਾਂ ਨੂੰ ਵੇਖ ਕੇ ਉਹਨੂੰ ਪਰਖਿਆ ਜਾਂਦਾ ਵੀ ਕੱਚਾ ਹੈ ਕਿ ਪੱਕਾ ਹੈ, ਇਹ ਕਿਹੜੇ ਲਾਈਨ ਦਾ ਮਨੁੱਖ ਹੈ। ਤਾਂ ਉੱਥੇ ਜਿਹੜੇ ਖੋਟੇ ਹਨ ਉਹਨਾਂ ਨੂੰ ਬਾਹਰ ਸਿੱਟ ਦਿੱਤਾ ਜਾਂਦਾ ਹੈ। ਉੱਥੇ ਕੌਣ ਪ੍ਰਵਾਨ ਹੁੰਦੇ? ਕਹਿੰਦੇ ਤਿੱਥੈ ਸੋਹਣ ਪੰਚ ਪਰਵਾਨ। ਪੰਚ ਕਹਿੰਦੇ ਨੇ ਚੁਣੇ ਹੋਏ ਲੋਕ। ਅਕਾਲ ਪੁਰਖ ਵਾਹਿਗੁਰੂ ਪਹਿਲਾਂ ਧਰਮ ਖੰਡ ਵਿੱਚ ਬੰਦੇ ਨੂੰ ਭੇਜਦਾ, ਭੇਜਣ ਤੋਂ ਬਾਅਦ ਉਹਨੂੰ ਗੁਰੂ ਦੇ ਰਾਹੀਂ ਦੱਸਦਾ ਕਿ ਤੂੰ ਕਿਵੇਂ ਕਿਵੇਂ ਇੱਥੇ ਕਰਮ ਕਰਨੇ ਨੇ, ਫਿਰ ਉਹਦੇ ਕਰਮਾਂ ਦੀ ਵਿਚਾਰ ਕਰਦਾ, ਜਿਹਦੇ ਕਰਮ ਸ਼ੁੱਧ ਹੁੰਦੇ ਨੇ ਉਹਨਾਂ ਨੂੰ ਚੁਣ ਲੈਂਦਾ ਹੈ। ਤਿੱਥੈ ਸੋਹਣ ਪੰਚ ਪਰਵਾਨ, ਉਹਨਾਂ ਨੂੰ ਵਿੱਚੋਂ ਚੁਣਦਾ ਹੈ, ਕੱਢ ਲੈਂਦਾ ਹੈ ਜਿਨ੍ਹਾਂ ਨੇ ਧਰਮ ਖੰਡ ਵਿੱਚ ਠੀਕ ਵਿਦਿਆ ਪੜ੍ਹੀ ਹੈ। ਫਿਰ ਕਹਿੰਦੇ ਨੇ ਜਦੋਂ ਕਿਸੇ ਦੇ ਕਰਮ ਜੀਵਨ ਨੂੰ ਦੇਖਦਾ ਹੈ, ਦੋ ਤਰ੍ਹਾਂ ਨਾਲ ਰੱਬ ਖੁਸ਼ ਹੁੰਦਾ, ਧਿਆਨ ਦੇਣਾ, ਦੋ ਤਰੀਕਿਆਂ ਦੇ ਨਾਲ। ਇੱਕ ਤੇ ਬੰਦਾ ਕਰਮ ਬੜੇ ਸ਼ੁੱਧ ਕਰੇ, ਆਚਰਨ ਬੜਾ ਉੱਚਾ ਹੋਵੇ, ਜ਼ਿੰਦਗੀ ਬੜੀ ਚੰਗੀ ਜੀਵੇ, ਇੱਕ ਤੇ ਗੁਰੂ ਹੁੰਦਾ ਉਹਦੇ ਤੇ ਖੁਸ਼, ਹੰਕਾਰੀ ਨਾ ਹੋਵੇ, ਫਿਰ ਜੀਵਨ ਉੱਚਾ ਹੋਵੇ ਤੇ ਆਪ ਹੰਕਾਰੀ ਨਾ ਹੋਵੇ। ਇੱਕ ਤੇ ਗੁਰੂ ਹੁੰਦਾ ਉਹਦੇ ਤੇ ਖੁਸ਼, ਉਹਦੇ ਤੇ ਵੀ ਰਹਿਮਤ ਕਰ ਸਕਦਾ ਹੈ, ਇੱਕ ਫਿਰ ਉਸ ਬੰਦੇ ਤੇ ਵੀ ਖੁਸ਼ ਹੋ ਜਾਂਦਾ ਕਦੇ ਕਦੇ, ਜਿਹਦੇ ਕਰਮ ਅਤ ਗਲੀਚ ਹੋ ਜਾਂਦੇ ਨੇ, ਪਾਪ ਬਹੁਤੇ ਵੱਧ ਜਾਂਦੇ ਨੇ, ਤੇ ਉਹ ਪਾਪਾਂ ਤੋਂ ਦੁਖੀ ਹੋ ਕੇ ਪੁਕਾਰ ਕਰਦਾ ਹੈ। ਜਦੋਂ ਪੁਕਾਰਦਾ ਹੈ ਫਿਰ ਰੱਬ ਉਹਦੇ ਤੇ ਦਇਆਲ ਹੋ ਜਾਂਦਾ, ਖੁਸ਼ ਕਿ ਹੁਣ ਇਹ ਦੋਵਾਂ ਹਾਲਤਾਂ ਵਿੱਚ ਜਗਿਆਸੂ ਹੰਕਾਰੀ ਨਹੀਂ ਹੋਣਾ ਚਾਹੀਦਾ, ਚੰਗੇ ਕਰਮਾਂ ਦੇ ਵਿੱਚ ਵੀ, ਤੇ ਜੇ ਉਹ ਡਿੱਗ ਪਿਆ ਪਤਿਤ ਹੋ ਗਿਆ ਫਿਰ ਵੀ ਹੰਕਾਰੀ ਨਾ ਹੋਵੇ, ਪ੍ਰਵਾਨ ਕਰ ਲਵੇ। ਅਸਲ ਵਿੱਚ ਪ੍ਰਵਾਨ ਹੋਣ ਦਾ ਤਰੀਕਾ ਹੀ ਇੱਕ ਹੈ ਕਿ ਹੰਕਾਰੀ ਨਾ ਆਉਣਾ, ਬਾਕੀ ਕਰਮ ਕਿਵੇਂ ਦੇ ਨੇ ਇਹ ਗੱਲ ਵੱਖਰੀ ਹੈ। ਤਾਂ ਦੋ ਤਰ੍ਹਾਂ ਦੇ ਲੋਕਾਂ ਤੇ ਉੱਥੇ ਉਹ ਨਦਰੀ ਕਰਮ, ਇੱਥੇ ਕਰਮ ਦੇ ਅਰਥ ਨੇ ਬਖਸ਼ਿਸ਼, ਫਿਰ ਉਹਨਾਂ ਨੂੰ ਉਹ ਵੇਖਦਾ ਹੈ ਤੇ ਵੇਖਣ ਤੋਂ ਬਾਅਦ ਪਵੇ ਨਿਸ਼ਾਨ, ਨਿਸ਼ਾਨ ਦਾ ਅਰਥ ਹੈ ਪਰਖਣ ਤੋਂ ਬਾਅਦ ਮੋਹਰ ਲਾ ਦਿੰਦਾ, ਬਈ ਅੱਗੇ ਮੋਹਰ ਲਾ ਕੇ ਭੇਜ ਦਿੰਦਾ ਵੀ ਇਹ ਠੀਕ ਨੇ, ਅੱਗੇ ਲੈ ਚਲੋ ਦੂਸਰੇ ਖੰਡ ਵਿੱਚ ਇਹਨਾਂ ਨੂੰ। ਕਿਹੜੇ ਵਿੱਚ? ਜਿਵੇਂ ਇੱਕ ਬੱਚਾ ਇੱਕ ਕਲਾਸ ਨੂੰ ਜਦੋਂ ਪਾਸ ਕਰਦਾ ਨਾ, ਤੇ ਉਹਦੇ ਥੱਲੇ ਇੱਕ ਉਹਦੇ ਜਿਹੜੇ ਟੈਸਟ ਕਰਨ ਵਾਲੇ ਜਾਂ ਪ੍ਰਿੰਸੀਪਲ ਆਪਣੇ ਸਾਈਨ ਕਰਦੇ ਨੇ ਔਰ ਲਿਖ ਦਿੰਦੇ ਨੇ ਕਿ ਜਾਓ ਅਗਲੀ ਕਲਾਸ ਵਿੱਚ, ਅਗਲੀ ਕਲਾਸ ਵਿੱਚ ਚਲੇ ਜਾਓ। ਤਾਂ ਇੱਥੇ ਜਿਨ੍ਹਾਂ ਦੇ ਕਰਮ ਜੀਵਨ ਉੱਚਾ ਵੇਖਿਆ ਅਕਾਲ ਪੁਰਖ ਵਾਹਿਗੁਰੂ ਨੇ, ਜਾਂ ਜਿਹੜੇ ਸ਼ਰਨ ਵਿੱਚ ਆ ਗਏ, ਤਾਂ ਉਹਨਾਂ ਦੀ ਕੱਚ ਪਕਾਈ ਉੱਥੇ ਪਾਏ, ਉੱਥੇ ਉਹਨਾਂ ਦੇ ਕੱਚੇ ਤੇ ਪੱਕੇ ਪਣ ਨੂੰ ਪਰਖਿਆ ਗਿਆ, ਤੇ ਪਰਖਣ ਤੋਂ ਬਾਅਦ ਜਿਹੜੇ ਪਾਸ ਹੋ ਗਏ ਉਹਨਾਂ ਦੇ ਉੱਤੇ ਮੋਹਰ ਲਾ ਦਿੱਤੀ, ਉਹਨਾਂ ਦੇ ਉੱਤੇ ਲਿਖ ਦਿੱਤਾ ਕਿ ਹੁਣ ਤੁਸੀਂ ਛੱਡੋ ਧਰਮ ਖੰਡ ਨੂੰ, ਹੁਣ ਅੱਗੇ ਗਿਆਨ ਖੰਡ ਹੈ, ਉਹਦੇ ਵਿੱਚ ਭੇਜ ਦਿੱਤਾ ਉਸ ਵਿਦਿਆਰਥੀ ਨੂੰ ਪੜ੍ਹਨ ਵਾਸਤੇ। ਗੁਰੂ ਸਾਹਿਬ ਨੇ ਅੱਗੇ ਬਚਨ ਕੀਤਾ, ਪਰ ਇਹ ਧਰਮ ਖੰਡ ਉਹ ਹੀ ਸਮਝੇਗਾ ਜਿਹੜਾ ਉੱਥੇ ਜਾਏਗਾ। ਨਾਨਕ ਗਿਆ, ਗਿਆ ਦਾ ਅਰਥ ਹੈ ਜਾਇਆ ਹੀ ਪਤਾ ਲੱਗਦਾ ਹੈ, ਸਮਝਿਆ ਨਹੀਂ। ਇੱਥੇ ਭੁੱਖ ਬਾਰੇ ਕੋਈ ਇੱਕ ਕਿਤਾਬ ਲਿਖ ਦੇਵੇ ਵੀ ਭੁੱਖ ਇਸ ਤਰ੍ਹਾਂ ਹੁੰਦੀ ਹੈ, ਇਸ ਤਰ੍ਹਾਂ ਲੱਗਦੀ ਹੈ, ਬੰਦਾ ਇਉਂ ਮਹਿਸੂਸ ਕਰਦਾ, ਕੋਈ ਬੋਲੀ ਜਾਏ, ਜਾਂ ਇੱਕ ਤਰੀਕਾ ਤੇ ਹੈ ਉਕਸਾਉਣ ਲਈ ਭੁੱਖ ਨੂੰ, ਸੰਗਤ ਤਾਂ ਦਿੱਤੀ ਗੁਰੂ ਸਾਹਿਬ ਨੇ, ਸੰਗਤ ਕਰੋ। ਕਿਉਂ? ਤੁਸੀਂ ਵੇਖੋ ਕਿ ਕਿਸੇ ਬੰਦੇ ਨੂੰ ਅਸੀਂ ਬੈਠੇ ਹੋਏ ਹਾਂ, ਭੁੱਖ ਨਹੀਂ ਹੈ, ਪ੍ਰਸ਼ਾਦੇ ਦਾ ਚੇਤਾ ਵੀ ਨਹੀਂ, ਕੋਲ ਇੱਕ ਬੰਦਾ ਬੈਠ ਕੇ ਬੜੇ ਸਵਾਦ ਨਾਲ ਕੁਝ ਖਾਣ ਲੱਗ ਪਿਆ, ਤਾਂ ਉਹਨੂੰ ਜਦੋਂ ਅਸੀਂ ਵੇਖਾਂਗੇ ਨਾ, ਉਹਦੀਆਂ ਤਰੰਗਾਂ ਸਾਨੂੰ ਪਕੜ ਲੈਣਗੀਆਂ, ਅੰਦਰੋਂ ਬੰਦੇ ਦੇ ਮੂੰਹ ਵਿੱਚ ਪਾਣੀ ਆ ਜਾਏਗਾ ਖਾਣ ਵਾਸਤੇ। ਸੰਗਤ ਦੇ ਇਹ ਅਰਥ ਨੇ ਕਿ ਤੁਹਾਨੂੰ ਭੁੱਖ ਨਹੀਂ ਵੀ ਨਾਮ ਦੀ, ਭੁੱਖ ਮਰ ਗਈ ਹੈ, ਭੁੱਖ ਨਹੀਂ ਪਰ ਕੋਲ ਕਿਸੇ ਨੇ ਕਿਤੇ ਕੋਲ ਬੈਠ ਗਿਆ ਕਿਸੇ ਦੇ, ਜਿਹਦੇ ਅੰਦਰ ਨਾਮ ਆਇਆ ਸੀ ਤਾਂ ਆ ਗਿਆ ਪਾਣੀ ਮੂੰਹ ਵਿੱਚ, ਅੰਦਰ ਤਿਰੰਗਾ ਪ੍ਰਵੇਸ਼ ਕਰ ਗਈਆਂ। ਇਹ ਹੈ ਸਾਧ ਸੰਗਤ ਦਾ ਵਿਸ਼ਾ ਜਿਹੜਾ ਹੈ। ਤਾਂ ਇਹ ਉਕਸਾਇਆ ਤਾਂ ਜਾ ਸਕਦਾ, ਸਿਰਫ ਇੱਕੋ ਤਰੀਕਾ ਕਿ ਤੁਸੀਂ ਉਹਦੇ ਕੋਲ ਬੈਠੋ, ਹੋਰ ਕੋਈ ਨਹੀਂ ਹੈ, ਗੱਲਬਾਤ ਦੇ ਕੋਈ ਅਰਥ ਨਹੀਂ ਹਨ, ਸਵਾਲ ਜਵਾਬ ਉਹਦੇ ਤੋਂ ਨੀਵੀਂ ਕਲਾਸ ਹੈ, ਉਹਦੇ ਕੋਲ ਬਹਿਣਾ, ਗੁਰੂ ਦੇ ਕੋਲ ਰਹਿਣਾ, ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਰਹਿਣਾ, ਅਤੇ ਜਿਨ੍ਹਾਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਸ ਗਈ ਹੈ, ਇੱਕੋ ਚੀਜ਼, ਦੋਵੇਂ ਨੇ ਰੂਪ ਵੱਖਰੇ ਨੇ। ਤਾਂ ਜਦੋਂ ਕੋਈ ਜਾਂਦਾ, ਗੁਰੂ ਸਾਹਿਬ ਕਹਿੰਦੇ ਨਾਨਕ ਗਿਆ ਸਮਝਾ ਕੇ, ਕਹਿਣ ਲੱਗੇ ਭਾਈ ਕਿਤੇ ਵਿਆਖਿਆ ਸੁਣ ਕੇ ਕੱਪੜੇ ਝਾੜ ਕੇ ਨਾ ਚਲੇ ਜਾਣਾ, ਜਾਣਾ ਚਾਹੀਦਾ ਉੱਥੇ ਜਿੱਥੇ ਇਹ ਕਿਹਾ ਗਿਆ। ਨਾਨਕ ਗਿਆ ਜਾਣ ਦੇ ਨਾਲ ਹੋਏਗਾ, ਤੁਸੀਂ ਥਾਂ ਬਦਲੋਗੇ। ਜਾਪੈ, ਜਾਪੈ ਦਾ ਅਰਥ ਹੈ ਪਹਿਚਾਨਣਾ, ਜਾਏ, ਜਾਏ ਦਾ ਅਰਥ ਹੈ ਥਾਂ, ਜਾਏ ਦਾ ਅਰਥ ਹੈ ਥਾਂ। ਨਾਨਕ ਗਿਆ ਜਦੋਂ ਉੱਥੇ ਕੋਈ ਜਾਂਦਾ ਹੈ, ਜਾਪੈ ਜਾਏ, ਉਸ ਥਾਂ ਨੂੰ ਪਹਿਚਾਣ ਲੈਂਦਾ ਹੈ, ਵੇਖ ਲੈਂਦਾ ਹੈ, ਸਮਝ ਲੈਂਦਾ ਹੈ, ਇੱਥੇ ਕਰਮ ਪਵੇ ਨਿਸ਼ਾਨ। ਇਸ ਧਰਮ ਖੰਡ ਦੇ ਵਿਦਿਆਰਥੀ ਨੂੰ ਗੁਰੂ ਸਾਹਿਬ ਨੇ ਹੁਣ ਅੱਗੇ ਭੇਜਿਆ, ਜਿਹੜਾ ਕਿ ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਗਿਆਨ ਖੰਡ ਕਿਸ ਨੂੰ ਕਹਿੰਦੇ ਨੇ? ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ, ਕੱਲ੍ਹ ਵਿਚਾਰ ਇਹਦੀ ਕੀਤੀ ਜਾਏਗੀ।